ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਪੂਰਬ ਲਿਖਿਆ ਕਮਾਵਣਾ, ਜੇ ਕਰਤਾ ਆਪ ਲਿਖਿਆ ਸ ਮੋਹ ਠਗੌਲੀ ਪਾਈ ਅਨ ਵਿਸਰਿਆ ਗੁਣ ਦਾਸ। ਪੂਰਬ ਲਿਖਿਆ ਕਮਾਵਣਾ, ਜੇ ਕਰਤਾ ਆਪ ਲਿਖਿਆ ਸ ਮੋਹ ਠਗੌਲੀ ਪਾਈ ਅਨ ਵਿਸਰਿਆ ਗੁਣ ਦਾਸ। ਮਤ ਜਾਣੋ ਜਗ ਜੀਵ ਦਾ, ਦੂਜਾ ਭਾਏ ਮੋਏ ਆਸ। ਜਿਨੀ ਗੁਰਮੁਖ ਨਾਮ ਨਾ ਚੇਤਿਓ, ਸੇ ਬਹਿਣ ਨਾ ਮਿਲਣੀ ਪਾਸ। ਦੁੱਖ ਲਾਗਾ ਬਹੁ ਅਤ ਘਣਾ, ਪੁੱਤ ਕਲਾਤ ਨਾ ਸਾਥ ਕੋਈ ਜਾਸ। ਲੋਕਾਂ ਵਿੱਚ ਮੋਹ ਕਾਲਾ ਹੋਆ, ਅੰਦਰ ਉੱਭੇ ਸਾਸ। ਮਨਮੁਖਾ ਨੋ ਕੋ ਨਾ ਵਿਸਈ, ਚੁੱਕ ਗਿਆ ਵੇ ਸਾਸ। ਨਾਨਕ ਗੁਰਮੁਖਾ ਨੋ ਸੁਖ ਅਗਲਾ, ਜਿਨ੍ਹਾਂ ਅੰਤਰ ਨਾਮ ਨਿਵਾਸ। ਮਨਮੁਖਾ ਨੋ ਕੋ ਨਾ ਵਿਸਹੀ, ਚੁੱਕ ਗਿਆ ਵੇ ਸਾਸ। ਨਾਨਕ ਗੁਰਮੁਖਾ ਨੋ ਸੁਖ ਅਗਲਾ, ਜਿਨ੍ਹਾਂ ਅੰਤਰ ਨਾਮ ਨਿਵਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਭਗਤ ਵਸ਼ਲ ਪਤਤ ਪਾਵਨ, ਗਰੀਬ ਨਿਵਾਜ, ਦਸਾਂ ਪਾਤਸ਼ਾਹੀਆਂ ਦੀ ਜੋਤ, ਰੱਬੀ ਗਿਆਨ ਦੇ ਸਾਗਰ, ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਦੀਨ ਦੁਨੀਆਂ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਪ੍ਰਕਾਸ਼ਮਾਨ ਹੋ ਕੇ ਜੋ ਮੁੱਖ ਵਾਕ ਬਖਸ਼ਿਸ਼ ਕੀਤੇ ਹਨ, ਆਪ ਸਭ ਬੜੀ ਹੀ ਸ਼ਿੱਦਤ ਦੇ ਨਾਲ ਦੇਸ਼ ਵਿਦੇਸ਼ ਵਿੱਚ ਅਤੇ ਗੁਰਦੁਆਰਾ ਦੀਵਾਨ ਅਸਥਾਨ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜੁੜ ਬੈਠ ਕੇ ਨਿਤਾ ਪ੍ਰਤੀ ਜਿਸ ਸਮੇਂ ਦੀ ਉਡੀਕ ਕਰਦੇ ਹੋ, ਆਓ ਸਤਿਗੁਰੂ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਗੁਰ ਸ਼ਬਦ ਦੀ ਵਿਚਾਰ ਨਾਲ ਸਾਰੇ ਜੁੜਨ ਦਾ ਯਤਨ ਕਰੀਏ। ਇਹ ਪਾਵਨ ਪਵਿੱਤਰ ਅੰਮ੍ਰਿਤਮਈ ਬਚਨ ਗੁਰੂ ਨਾਨਕ ਜੋਤ ਦੇ ਚੌਥੇ ਵਾਰਸ ਦੀਨ ਦੁਨੀ ਦੇ ਥੰਮ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਵਾਰ, ਜਿਸ ਦਾ ਸਿਰਲੇਖ ਹੈ ਰਾਗ ਸੋਰਠ ਵਾਰ ਮਹੱਲੇ ਚੌਥੇ ਕੀ। इस वार दे विच 29 पौड़ियां ने ते हर पौड़ी तो पहला दो श्लोक हैं। श्लोकां दी गिणती 58 है। वारां दा मूल स्वरूप पौड़ियां होण करके 29 पौड़ियां धन गुरु रामदास महाराज दियां उचारण कीतियां होईयां ने। जदों धन गुरु अर्जन देव महाराज जी ने श्री गुरु ग्रंथ साहिब महाराज जी की संपादना करवाई, पौड़ियां दे भाव नूं प्रगट करदे जिहड़े श्लोक सन वह वारां दे विच लिखवाए, जिहड़े श्लोक वधे वह धन गुरु ग्रंथ साहिब महाराज जी दे अखीर विच श्लोक वारां ते वधीक सरलेख हेठ साहिब जी ने आप अंकित करवाए सन। बसंत की वार केवल पौड़ियां हन। राय बलवंड तथा सतह डूम आखी इस वार विच भी केवल पौड़ियां ने। भाई गुरदास जी दियां वारां केवल पौड़ियां हन, जिस दा भाव है कि वारां दा मूल स्वरूप पौड़ियां ने। गरीब नवाज जी ने इस वार दे विच जिहड़े 58 श्लोक ने उन्हां विच्चों 48 श्लोक गुरु अमरदास जी दे, 7 श्लोक गुरु रामदास जी दे, 2 श्लोक गुरु नानक साहिब जी दे ते 1 श्लोक गुरु अंगद साहिब जी दा अंकित कीता है। ये अमृतमई बचन साहिब सतगुरु गुरु ग्रंथ साहिब महाराज जी दे पावन अंग 643 ते शोभनीक हन ते 64 की वार दी ये तीसरी पौड़ी है। आओ मन बिरतियां नूं एकागर करिए। सब तो पहला गुरु फतेह सारे प्रवान करो, आखो जी वाहिगुरु जी का खालसा वाहिगुरु जी की फतेह। गरीब नवाज ने कृपा करके जिथे पौड़ी विच यह भाव बख्शिश कीता है कि उस सच्चे अकाल पुरख वाहिगुरु जी ने आप ही जगत की रचना की है। ये सारा जगत उस मालक की एक खेड है। जिवें खेड दे विच विरोधी टीम होया करती है ते चंगा खिडारी उन्हूं कहा जांदा है जिहड़ा विरोधी टीम नाल समझौता नहीं करता सगों पूरी जुरत नाल खेड के जित हासिल करता है। ਇਸੇ ਤਰ੍ਹਾਂ ਪਰਮੇਸ਼ਰ ਨੇ ਸੰਸਾਰ ਦੇ ਵਿੱਚ ਇਹ ਰਚਨਾ ਰਚ ਕੇ ਇੱਕ ਸੰਸਾਰ ਨੂੰ ਖੇਲ ਬਣਾਇਆ, ਜਿੱਥੇ ਮਨੁੱਖ ਨੂੰ ਖਿਡਾਰੀ ਬਣਾ ਕੇ ਪਹਿਲਵਾਨ ਬਣਾ ਕੇ ਭੇਜਿਆ, ਉੱਥੇ ਜਿਹੜੀ ਵਿਰੋਧੀ ਟੀਮ ਹੈ ਉਹ ਵੀ ਬੜੀ ਪ੍ਰਬਲ ਹੈ। ਜਿਹੜੇ 5 ਵਿਕਾਰ ਨੇ, ਜਿਹੜੀ ਮੋਹ ਮਾਇਆ ਹੈ, ਜਿਹਨੂੰ ਗਰੀਬ ਨਵਾਜ ਨੇ ਇੱਕ ਠੱਗ ਬੂਟੀ ਦੀ ਤਰ੍ਹਾਂ ਠਗੌਰੀ ਜਾਂ ਠਗੌਲੀ ਵੀ ਦੱਸਿਆ, ਜਿਹੜੇ ਜੀਵ ਮੋਹ ਮਾਇਆ ਨਾਲ ਸਮਝੌਤਾ ਕਰ ਲੈਂਦੇ ਨੇ ਉਹਨਾਂ ਦੀ ਹਾਲਤ ਇਸ ਤਰ੍ਹਾਂ ਦੀ ਹੈ ਵੀ ਜਿਵੇਂ ਕੋਈ ਖਿਡਾਰੀ ਖੇਡਦਾ ਪਿੰਡ ਲੈਵਲ ਤੋਂ ਡਿਸਟ੍ਰਿਕਟ ਲੈਵਲ ਤੱਕ ਪਹੁੰਚੇ, ਫਿਰ ਸਟੇਟ ਲੈਵਲ ਤੱਕ ਅਤੇ ਆਖਰ ਉਹ ਫਾਈਨਲ ਵਿੱਚ ਪਹੁੰਚਦਾ ਅਤੇ ਸਾਰਾ ਸੰਸਾਰ ਵੇਖਦਾ, ਪਰ ਉਹ ਆਪਣੇ ਵਿਰੋਧੀਆਂ ਨਾਲ ਕੰਪਰੋਮਾਈਜ਼ ਕਰ ਲਵੇ, ਮਿੱਥ ਕੇ ਮੈਚ ਖੇਡੇ, ਸਮਝੌਤਾ ਕਰੇ ਅਤੇ ਕਈ ਵਾਰ ਉਸ ਨੂੰ ਦੇਸ਼ ਧਰੋਈ ਦਾ ਕਰਾਰ ਦਿੱਤਾ ਜਾਂਦਾ। ਇਸੇ ਤਰ੍ਹਾਂ ਮਨੁੱਖ ਵੱਖ ਵੱਖ ਜੂਨਾਂ ਵਿੱਚ ਇਹ ਖੇਡ ਖੇਡਦਾ, ਇਸ ਮਨੁੱਖਾ ਜੀਵਨ ਦੀ ਫਾਈਨਲ ਖੇਡ ਦੇ ਵਿੱਚ ਇਹ ਪਹੁੰਚਿਆ ਅਤੇ ਸਤਿਗੁਰਾਂ ਸੁਚੇਤ ਕੀਤਾ, ਐਸੀ ਕਲਾ ਨਾ ਖੇਡੀ ਹੈ ਜਿੱਤ ਦਰਗਹਿ ਗਿਆ ਹਾਰੀਐ, ਵੀ ਹੁਣ ਇਸ ਤਰੀਕੇ ਨਾਲ ਨਾ ਖੇਡੀ ਕਿ ਤੈਨੂੰ ਹਾਰ ਨਾ ਪਵੇ, ਵੇਖੀ ਕਿਤੇ ਵਿਰੋਧੀਆਂ ਨਾਲ ਮਿਲਣਾ ਜਾਵੀਂ, ਸਮਝੌਤਾ ਨਾ ਕਰ ਲਵੀਂ, ਕਿਉਂਕਿ ਜਿਵੇਂ ਜਿਹੜੇ ਵਿਰੋਧੀ ਟੀਮ ਨਾਲ ਮਿਲ ਜਾਣ ਉਹਨਾਂ ਨੂੰ ਟੀਮ ਵਿੱਚੋਂ ਕੱਢ ਦਿੱਤਾ ਜਾਂਦਾ, ਦੇਸ਼ ਧਰੋਈ ਦੇ ਪਰਚੇ ਉਹਨਾਂ 'ਤੇ ਅੰਕਿਤ ਹੁੰਦੇ ਨੇ। ਬਿਲਕੁਲ ਇਸੇ ਤਰ੍ਹਾਂ ਜੇ ਤੂੰ ਚਾਹੁੰਦਾ ਕਿ ਤੈਨੂੰ ਮਾਲਕ ਦੀ ਹਜ਼ੂਰੀ ਵਿੱਚ ਸਨਮਾਨ ਮਿਲ ਸਕੇ, ਥਾਂ ਮਿਲ ਸਕੇ, ਫਿਰ ਵਿਰੋਧੀ ਟੀਮ ਨੂੰ ਜਿੱਤ ਵਿਰੋਧੀ ਨਾਲ ਸਮਝੌਤਾ ਨਾ ਕਰ, ਅਤੇ ਜੇ ਤੂੰ ਮੋਹ ਮਾਇਆ ਨਾਲ ਸਮਝੌਤਾ ਕਰ ਲਿਆ, ਹਾਰ ਗਿਆ ਜ਼ਿੰਦਗੀ ਦੀ ਇਹ ਖੇਡ ਤੇ ਤੈਨੂੰ ਕੋਈ ਸਨਮਾਨ ਨਹੀਂ ਮਿਲਣਾ, ਤੈਨੂੰ ਪ੍ਰਭੂ ਦੀ ਹਜ਼ੂਰੀ ਵਿੱਚ ਸਤਿਕਾਰਯੋਗ ਥਾਂ ਨਹੀਂ ਪ੍ਰਾਪਤ ਹੋਣੀ। ਹੁਣ ਗਰੀਬ ਨਵਾਜ਼ ਨੇ ਪੌੜੀ ਦੇ ਇਸ ਭਾਵ ਨੂੰ ਪ੍ਰਗਟ ਕਰਦੇ ਜਿਹੜੇ ਦੋ ਸ਼ਲੋਕ ਨੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ, ਉਹਦੇ ਵਿੱਚ ਜ਼ਿਕਰ ਕੀਤਾ ਵੀ ਜਿਹੜਾ ਮਨੁੱਖ ਪਰਮੇਸ਼ੁਰ ਤੋਂ ਬੇਮੁੱਖ ਹੋ ਕੇ ਸੰਸਾਰ ਵਿੱਚ ਵਿਚਰਦਾ, ਉਹ ਜਿਵੇਂ ਜਿਵੇਂ ਬੇਮੁੱਖ ਹੁੰਦਾ, ਜਿਵੇਂ ਜਿਵੇਂ ਪਰਮਾਤਮਾ ਤੋਂ ਦੂਰ ਹੋਈ ਜਾਂਦਾ, ਉਹ ਜਿਸ ਤਰ੍ਹਾਂ ਦੇ ਫਿਰ ਕਰਮ ਕਰਦਾ ਉਹਦੇ ਕੀਤੇ ਹੋਏ ਕਰਮਾਂ ਦੇ ਮੁਤਾਬਕ ਸੰਸਕਾਰ ਬਣਦੇ ਨੇ, ਉਹਨਾਂ ਸੰਸਕਾਰਾਂ ਦੇ ਮੁਤਾਬਕ ਪਰਮੇਸ਼ੁਰ ਇਹਦੇ ਮਸਤਕ 'ਤੇ ਲੇਖ ਲਿਖੀ ਜਾਂਦਾ ਅਤੇ ਮਨੁੱਖ ਦੇ ਕੀਤੇ ਹੋਏ ਕਰਮਾਂ ਮੁਤਾਬਕ ਜਿਹੜੇ ਸੰਸਕਾਰ ਬਣੇ ਉਹਨਾਂ ਲੇਖਾਂ ਦੇ ਮੁਤਾਬਕ ਫਿਰ ਮਨੁੱਖ ਨੂੰ ਇਸ ਸੰਸਾਰ ਦੇ ਵਿੱਚ ਉਹ ਕਮਾਈ ਕਰਨੀ ਪੈਂਦੀ ਹੈ, ਉਹ ਕਰਮ ਕਮਾਉਣੇ ਪੈਂਦੇ ਨੇ। ਹਾਂ, ਜੇ ਕਿਤੇ ਇਹ ਜੀਵ ਪਰਮੇਸ਼ੁਰ ਨਾਲ ਜੁੜ ਕੇ ਇਸ ਨੁਕਤੇ ਨੂੰ ਸਮਝ ਲਵੇ, ਚੰਗੇ ਕਰਮ ਕਰੇ ਅਤੇ ਇਹਦੇ ਚੰਗੇ ਸੰਸਕਾਰ ਬਣ ਜਾਣ, ਅਤੇ ਫਿਰ ਪਰਮਾਤਮਾ ਦੀ ਜਿਹੜੀ ਹੁਕਮ ਰੂਪੀ ਕਲਮ ਚੱਲਦੀ ਹੈ ਇਹਦੇ ਮਸਤਕ 'ਤੇ ਜਿਹੜੇ ਚੰਗੇ ਕਰਮਾਂ ਦੇ ਲੇਖ ਲਿਖੇ ਜਾਣਗੇ, ਇਹ ਜੀਵ ਉਸ ਪਾਸੇ ਵੱਲ ਖਿੱਚਿਆ ਜਾਵੇਗਾ। ਕਿਉਂਕਿ ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਐ ਤਉ ਗੁਣ ਨਾਹੀ ਅੰਤ ਹਰੇ। ਭਾਰਤ ਵਰਸ਼ ਵਿੱਚ ਕਰਮ ਫਲਾਸਫੀ 'ਤੇ ਬੜਾ ਜ਼ੋਰ ਦਿੱਤਾ ਗਿਆ। ਵੱਖ ਵੱਖ ਧਰਮਾਂ ਨੇ ਇਸ ਗੱਲ ਨਾਲ ਸਹਿਮਤੀ ਪ੍ਰਗਟ ਕੀਤੀ ਹੈ ਕਿ ਮਨੁੱਖ ਜਿਹੋ ਜਿਹੇ ਕਰਮ ਕਰਦਾ ਉਹਨੂੰ ਉਹੋ ਜਿਹਾ ਫਲ ਜਿਹੜਾ ਉਹ ਭੋਗਣਾ ਪੈਂਦਾ। ਗਰੀਬ ਨਵਾਜ਼ ਨੇ ਇਸੇ ਤੱਕ ਤਾਂ ਸਹਿਮਤੀ ਪ੍ਰਗਟ ਕੀਤੀ ਹੈ, ਦੱਦੈ ਦੋਸ਼ ਨਾ ਦਿਓ ਕਿਸੈ ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਜਿਹਾ ਬੀਜੈ ਸੋ ਲੁਣੈ, ਕਰਮਾਂ ਸੰਦੜਾ ਖੇਤ, ਕਰਮ ਧਰਤੀ ਸਰੀਰ ਯੁਗ ਅੰਤਰ, ਜੋ ਬੋਵੈ ਸੋ ਖਾਤ। ਜਿਵੇਂ ਧਰਤੀ 'ਤੇ ਇੱਕ ਨਿਯਮ ਲਾਗੂ ਹੁੰਦਾ ਕਿ ਧਰਤੀ ਦੀ ਕੁੱਖ ਵਿੱਚ ਜਿਹੜਾ ਬੀਜ ਚੱਲਿਆ ਗਿਆ ਉਹਨੇ ਉੱਗ ਕੇ ਫਲ ਬਣਨਾ, ਇਹ ਨਹੀਂ ਵੀ ਬੀਜ ਆਪਾਂ ਹੋਰ ਬੀਜੀਏ ਅਤੇ ਕਹੀਏ ਫਲ ਸਾਨੂੰ ਹੋਰ ਮਿਲੇ। ਸਾਰੀ ਉਮਰ ਆਪਾਂ ਐਸੇ ਕਰਮ ਕਰੀਏ ਜਿਹੜੇ ਜ਼ਹਿਰਮਈ ਹੋਣ, ਅਤੇ ਫਿਰ ਚਾਹੀਏ ਅਸੀਂ ਇਹ ਵੀ ਸਾਨੂੰ ਮੁਕਤੀ ਰੂਪੀ ਪ੍ਰਭੂ ਮਲਾਪ ਰੂਪੀ ਅੰਮ੍ਰਿਤ ਮਿਲ ਜਾਵੇ। ਸਾਹਿਬ ਕਹਿੰਦੇ ਇਹੋ ਜੀ ਬੇਇਨਸਾਫੀ ਪਰਮੇਸ਼ੁਰ ਦੇ ਦਰ 'ਤੇ ਨਹੀਂ ਹੈ ਵੀ ਬੀਜੈ ਵਿਖ ਮੰਗੈ ਅੰਮ੍ਰਿਤ। ਵੇਖੋ ਇਹ ਨਿਆਓ, ਫਰੀਦਾ ਲੋੜੈ ਦਾਖ ਬਜੋਰੀਆਂ, ਕਿੱਕਰ ਬੀਜੈ ਜੱਟ, ਹੰਡੈ ਉੱਨ ਕਤਾਏ ਦਾ, ਪਹਿੰਦਾ ਲੋੜੈ ਪੱਟ। ਚਾਹੁੰਦਾ ਤੇ ਬਜੌਰ ਦੇ ਇਲਾਕੇ ਦੀਆਂ ਜੋ ਸ਼੍ਰੀਨਗਰ ਵਾਲੇ ਪਾਸੇ ਆ ਵੀ ਉੱਥੋਂ ਦੀਆਂ ਦਾਖਾਂ ਖਾਣ ਵਾਸਤੇ ਮਿਲਣ, ਪਰ ਜ਼ਿਮੀਂਦਾਰ ਕਿੱਕਰਾਂ ਦੇ ਬੀਜ ਬੀਜ ਰਿਹਾ ਹੋਵੇ, ਕਿੱਕਰਾਂ ਦੇ ਬੀਜ ਬੀਜਿਆਂ ਕਦੇ ਦਾਖਾਂ ਖਾਣ ਵਾਸਤੇ ਨਹੀਂ ਮਿਲਦੀਆਂ, ਸਾਰੀ ਉਮਰ ਉੱਨ ਕੱਤ ਕੇ ਲੰਘਾ ਦੇਵੇ ਅਤੇ ਕਵੇ ਮੈਂ ਰੇਸ਼ਮ ਪਹਿਨਾ, ਇਹ ਕਿਵੇਂ ਹੋ ਸਕਦਾ। ਇੱਥੇ ਤੱਕ ਸਤਿਗੁਰਾਂ ਨੇ ਸਹਿਮਤੀ ਪ੍ਰਗਟ ਕਰਕੇ ਕਿ ਜਿਸ ਤਰ੍ਹਾਂ ਦੇ ਮਨੁੱਖ ਕਰਮ ਕਰਦਾ ਉਸ ਤਰ੍ਹਾਂ ਦਾ ਫਲ ਇਹਨੂੰ ਭੋਗਣਾ ਪੈਂਦਾ। ਜਿੱਤ ਕੀਤਾ ਪਾਈਐ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀਐ। ਕਿਉਂਕਿ ਮਨੁੱਖ ਜਿਸ ਤਰ੍ਹਾਂ ਦੀ ਕਾਰ ਕਮਾਉਂਦਾ ਉਸ ਤਰ੍ਹਾਂ ਦੇ ਸੰਸਕਾਰ ਇਹਦੇ ਜੀਵਨ ਵਿੱਚ ਬਣਦੇ ਨੇ। ਪਰ ਸਾਹਿਬ ਨੇ ਕਰਮ ਹੀ ਸਭ ਕੁਝ ਨਹੀਂ ਮੰਨੇ। ਭਗਤ ਕਬੀਰ ਸਾਹਿਬ ਜੀ ਦੇ ਬਚਨ ਨੇ, ਕਰਮ ਬੱਧ ਤੁਮ ਜੀਉ ਕੈਤ ਹੋ, ਕਰਮੈ ਕਿਨ ਜੀਉ ਦੀਨ ਰੇ। ਇਹ ਠੀਕ ਹੈ ਕਿ ਕੀਤੇ ਹੋਏ ਕਰਮਾਂ ਦਾ ਫਲ ਭੋਗਣਾ ਪੈਂਦਾ, ਪਰ ਜੀਵਾਂ ਨੂੰ ਪੈਦਾ ਕਰਕੇ ਕਰਮਾਂ ਦੇ ਅਧੀਨ ਜਿਸ ਪਰਮਾਤਮਾ ਨੇ ਕੀਤਾ, ਜੇ ਉਸ ਪ੍ਰਭੂ ਨਾਲ ਜੁੜ ਜਾਈਏ ਤੇ ਸੱਚਮੁੱਚ ਮਨੁੱਖ ਦੇ ਕੀਤੇ ਹੋਏ ਕਰਮ ਨਾਸ਼ ਹੋ ਜਾਂਦੇ ਨੇ। ਇਹੀ ਕਾਰਨ ਕਿ ਭਗਤ ਸਦਨਾ ਜੀ ਨੂੰ ਜਦੋਂ ਤਾਨੇ ਦਿੱਤੇ ਗਏ, ਆਮ ਕਰਕੇ ਅੱਜ ਵੀ ਅਸੀਂ ਵੇਖਦੇ ਹਾਂ ਕਿ ਜਦੋਂ ਬੰਦਾ ਕਿਸੇ ਬੁਰੇ ਪਾਸੇ ਤੁਰਿਆ ਹੋਵੇ ਤੇ ਉਹ ਸੁਧਰਨ ਦਾ ਯਤਨ ਕਰੇ, ਤੇ ਕਈ ਵਾਰ ਲੋਕੀ ਉਹਨੂੰ ਸੁਧਰਨ ਨਹੀਂ ਦਿੰਦੇ, ਆਖਦੇ ਨੇ ਵੇਖੋ ਜੀ 900 ਚੂਹਾ ਖਾ ਕੇ ਬਿੱਲੀ ਹੱਜ ਨੂੰ ਤੁਰ ਪਈ, ਵੀ ਜਿਹੜਾ 900 ਖਾ ਕੇ ਹੱਜ ਨੂੰ ਤੁਰ ਪਿਆ ਉਹਦਾ ਤੇ ਕੁਝ ਬਣ ਜਾਵੇਗਾ, ਤੇ ਜਿਹੜੇ 900 ਤੇ ਵੀ ਨਹੀਂ ਰੁਕੇ ਅੱਗੇ 901, 2, 3 ਗਿਣਤੀ ਜਾਰੀ ਹੈ, ਉਹਨਾਂ ਦਾ ਕੀ ਬਣੇਗਾ। ਵੇਖੋ ਜੇ ਸੱਜਣ ਅੱਜ ਵੀ ਠੱਗ ਹੈ, ਭੂਮੀਆਂ ਅੱਜ ਵੀ ਚੋਰ ਹੈ, ਕੌਡਾ ਅੱਜ ਵੀ ਰਾਖਸ਼ ਹੈ ਤੇ ਫਿਰ ਸਾਡਾ ਕੀ ਬਣੇਗਾ? ਉਹ ਤੇ ਧੰਤਾ ਯੋਗ ਨੇ ਜਿਨ੍ਹਾਂ ਨੇ ਠੱਗੀਆਂ ਛੱਡ ਕੇ, ਚੋਰੀਆਂ ਛੱਡ ਕੇ, ਰਾਖਸ਼ਪੁਣਾ ਛੱਡ ਕੇ ਸਤਿਗੁਰੂ ਦੀ ਸ਼ਰਨ ਪ੍ਰਾਪਤ ਕੀਤੀ ਤੇ ਮਨੁੱਖ ਤੋਂ ਦੇਵਤੇ ਬਣ ਗਏ। ਬਲਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਸਾਹਿਬ ਕਹਿੰਦੇ ਜੀ ਉਸ ਮਾਲਕ ਨਾਲ ਜੁੜ ਜਾਈਏ ਤੇ ਫਿਰ ਇਹ ਵੀ ਡਰ ਮਨ ਵਿੱਚ ਨਹੀਂ ਰਹਿੰਦਾ ਵੀ ਕੀਤੇ ਹੋਏ ਕਰਮ ਨਾਸ ਹੋਣੇ ਕਿ ਨਹੀਂ ਹੋਣੇ। ਭਗਤ ਸਦਨਾ ਜੀ ਜਿਨ੍ਹਾਂ ਦਾ ਇੱਕੋ ਹੀ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਤੇ ਇੱਕੋ ਸ਼ਬਦ ਵਿੱਚ ਉਹ ਮੁਕੰਮਲ ਗੱਲ ਕਹਿ ਗਏ ਨੇ, ਉਹਨਾਂ ਨੇ ਸਾਨੂੰ ਸਾਰਿਆਂ ਨੂੰ ਸਿੱਖਿਆ ਦਿੰਦਿਆਂ ਕਿਹਾ, ਕਹਿਣ ਲੱਗੇ ਹੇ ਮੇਰੇ ਮਾਲਕ, ਇਹ ਲੋਕ ਮੈਨੂੰ ਆਖਦੇ ਨੇ ਵੀ ਵੇਖੋ ਕੀਤੇ ਹੋਏ ਕਰਮ ਨਾਸ ਨਹੀਂ ਹੋਣੇ। ਤਵ ਗੁਣ ਕਹਾਂ ਜਗਤ ਗੁਰਾ, ਜੋ ਕਰਮ ਨਾ ਨਾਸੈ, ਸਿੰਘ ਸ਼ਰਨ ਕਤ ਜਾਈਐ ਜੋ ਜੰਬੁਕ ਗਰਾਸੈ। ਜੰਬੁਕ ਕਹਿੰਦੇ ਨੇ ਗਿੱਦੜ ਨੂੰ ਤੇ ਸਿੰਘ ਕਹਿੰਦੇ ਨੇ ਸ਼ੇਰ ਨੂੰ। ਕਹਿੰਦੇ ਫਿਰ ਸ਼ੇਰ ਦੀ ਸ਼ਰਨ ਵਿੱਚ ਜਾਣ ਦਾ ਕੀ ਲਾਭ, ਜੇ ਸ਼ੇਰ ਦੀ ਸ਼ਰਨ ਵਿੱਚ ਜਾ ਕੇ ਵੀ ਗਿੱਦੜ ਲੂੰਬੜ ਮਨੁੱਖ ਨੂੰ ਡਰਾਉਂਦੇ ਰਹੇ। ਹੇ ਪ੍ਰਭੂ ਤੂੰ ਸ਼ੇਰ ਹੈ ਤੇ ਤੇਰੀ ਸ਼ਰਨ ਵਿੱਚ ਜਦੋਂ ਚਲੇ ਜਾਈਏ ਤੇ ਫਿਰ ਇਹ ਡਰ ਖਤਮ ਹੋ ਜਾਂਦੇ ਨੇ। ਤੂੰ ਕਈ ਵਾਰ ਕੀਤੇ ਹੋਏ ਕਰਮਾਂ ਦਾ ਫਲ ਸੂਲੀ ਨੂੰ ਸੂਲ ਦੇ ਰੂਪ ਵਿੱਚ ਵੀ ਭੁਗਤਾ ਦਿੰਦਾ। ਕਈ ਵਾਰ ਸਾਡੇ ਕੀਤੇ ਹੋਏ ਕਰਮਾਂ ਮੁਤਾਬਕ ਜਿਹੜੇ ਸਾਨੂੰ ਦੁੱਖ ਆਉਂਦੇ ਨੇ, ਜਿਵੇਂ ਸਿਆਣਾ ਵੈਦ ਜ਼ਹਿਰ ਨੂੰ ਵੀ ਦਵਾਈ ਬਣਾ ਕੇ ਮਨੁੱਖ ਨੂੰ ਰਤਨ ਰੂਪ ਦੇ ਵਿੱਚ ਪੇਸ਼ ਕਰ ਦਿੰਦਾ ਕਿ ਇਹ ਜ਼ਹਿਰ ਵੀ ਤੇਰੇ ਵਾਸਤੇ ਹੁਣ ਅੰਮ੍ਰਿਤ ਹੈ, ਕਿਉਂਕਿ ਜੋ ਜ਼ਹਿਰੇ ਹਲਾ ਹਲ ਹੈ ਵੋਹੀ ਅੰਮ੍ਰਿਤ ਹੈ ਨਾਦਾਂ, ਮਾਲੂਮ ਨਹੀਂ ਤੁਝਕੋ ਅੰਦਾਜ਼ ਹੈ ਪੀਣੇ ਕੇ। ਕਿਸੇ ਨੂੰ ਜ਼ਹਿਰੀਲਾ ਸੱਪ ਕੱਟ ਜਾਵੇ ਤੇ ਉਹਨੂੰ ਜ਼ਹਿਰ ਦਾ ਇੰਜੈਕਸ਼ਨ ਲਾ ਦਈਏ ਤੇ ਜ਼ਹਿਰ ਉਹਦੇ ਲਈ ਅੰਮ੍ਰਿਤ ਬਣ ਜਾਂਦਾ। ਬਿਲਕੁਲ ਇਸੇ ਤਰ੍ਹਾਂ ਉਹ ਦੁੱਖ ਵੀ ਫਿਰ ਦਾਰੂ ਬਣ ਜਾਂਦੇ ਨੇ ਜਦੋਂ ਸਮਝ ਆ ਜਾਵੇ ਕਿ ਅਸੀਂ ਮਾੜੇ ਕਰਮ ਕੀਤੇ, ਮਾੜੇ ਕਰਮਾਂ ਕਰਕੇ ਦੁੱਖ ਆਏ, ਇਹ ਮਾਲਕ ਹੁਣ ਤੇਰੇ ਨਾਲ ਜੁੜੇ ਹਾਂ, ਤੇ ਜਦੋਂ ਮਾਲਕ ਨਾਲ ਜੁੜ ਜਾਈਏ ਉਹ ਦੁੱਖ ਵੀ ਇੰਜ ਲੱਗਦੇ ਨੇ ਜਿਵੇਂ ਸੁੱਖ ਹੋਣ, ਤੇ ਜਦੋਂ ਮਾਲਕ ਸਾਡੀ ਜ਼ਿੰਦਗੀ ਵਿੱਚੋਂ ਮਨਫੀ ਹੋ ਜਾਵੇ ਫਿਰ ਆਪਣੇ ਯਤਨਾਂ ਨਾਲ ਪੈਦਾ ਕੀਤੇ ਸੁੱਖ ਵੀ ਸਾਨੂੰ ਸੁਖੀ ਨਹੀਂ ਹੋਣ ਦਿੰਦੇ, ਕਿਉਂਕਿ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ। ਕੋਈ ਸਾਰੇ ਸੰਸਾਰ ਦਾ ਰਾਜਾ ਵੀ ਬਣ ਜਾਵੇ ਤੇ ਫਿਰ ਵੀ ਉਹ ਦੁਖੀ ਰਹਿੰਦਾ। ਭਾਰਤੀ ਸੰਸਕ੍ਰਿਤੀ ਮੁਤਾਬਕ ਤਿੰਨ ਤਰ੍ਹਾਂ ਦੇ ਕਰਮ ਮੰਨੇ ਗਏ ਨੇ। ਇੱਕ ਸੰਚਿਤ ਕਰਮ ਜਿਹਨੂੰ ਪੂਰਬਲੇ ਕਰਮ ਕਹਿੰਦੇ ਨੇ, ਜਿਹੜੇ ਪਹਿਲਾਂ ਕੀਤੇ ਜਾਣ ਤੇ ਫਲ ਬਾਅਦ ਵਿੱਚ ਮਿਲੇ, ਉਹ ਪਿਛਲੇ ਜਨਮ ਦੇ ਵੀ ਹੋ ਸਕਦੇ ਨੇ, ਜਨਮਾਂ ਜਨਮਾਂਤਰਾਂ ਦੇ ਵੀ ਹੋ ਸਕਦੇ ਨੇ, ਤੇ ਉਹ ਇਸ ਜਨਮ ਦੇ ਵਿੱਚ ਜਿਹੜੇ ਅਸੀਂ ਕੱਲ੍ਹ ਕੀਤੇ ਤੇ ਫਲ ਉਹਦਾ ਅੱਜ ਮਿਲਿਆ, ਜਿਹੜਾ ਹੁਣੇ ਆਪਾਂ ਕੀਤੇ 2 ਮਿੰਟ ਤੇ ਇਸ ਤੋਂ ਬਾਅਦ ਸਾਨੂੰ ਉਹਦਾ ਫਲ ਮਿਲਣਾ, ਇਹਨੂੰ ਸੰਚਿਤ ਕਰਮ ਕਹਿੰਦੇ ਨੇ, ਪੂਰਬਲੇ ਕਰਮ ਕਹਿੰਦੇ ਨੇ। ਜਿਵੇਂ ਕੋਈ ਬੰਦਾ ਸ਼ਰਾਬ ਪੀ ਰਿਹਾ ਹੋਵੇ, ਬਾਅਦ ਵਿੱਚ ਨਾਲੀ ਵਿੱਚ ਡਿੱਗੇ, ਕੁੱਤੇ ਮੂੰਹ ਚੱਟਦੇ ਹੋਣ, ਉਹਦਾ ਅਪਮਾਨ ਹੋਵੇ, ਤਾਂ ਆਪਾਂ ਕਹਿ ਸਕਦੇ ਵੀ ਜਦੋਂ ਉਹ ਸ਼ਰਾਬ ਪੀ ਰਿਹਾ ਸੀ ਤੇ ਬਾਅਦ ਵਿੱਚ ਉਹ ਨਾਲੀ ਵਿੱਚ ਡਿੱਗਾ, ਉਹਦਾ ਅਪਮਾਨ ਹੋਇਆ, ਉਹਨੂੰ ਪੂਰਬਲੇ ਕਰਮ ਦਾ ਫਲ ਮਿਲ ਗਿਆ। ਨਸ਼ਿਆਂ ਨੇ ਉਹਦਾ ਅੰਦਰ ਡੈਮੇਜ ਕਰ ਦਿੱਤਾ। ਇਸੇ ਜਨਮ ਦੇ ਵਿੱਚ ਹੀ ਜਿਹੜੇ ਕਰਮ ਪਹਿਲਾਂ ਕੀਤੇ ਤੇ ਜਦੋਂ ਫਲ ਮਿਲਿਆ ਉਹ ਪੂਰਬਲੇ ਸੰਚਿਤ ਕਰਮ ਬਣ ਗਏ। ਜਿਹੜੇ ਪੂਰਬਲੇ ਸੰਚਿਤ ਕਰਮਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਕਰਮ ਭੋਗਣਾ ਪੈਂਦਾ, ਉਹਨੂੰ ਪਰਾਰਬਧ ਕਰਮ ਕਹਿੰਦੇ ਨੇ, ਵੀ ਜਿਹੜੀ ਪਰਾਰਬਧ ਬਣੀ ਤੇ ਪਹਿਲਾਂ ਕਰਮ ਭੋਗਣਾ ਪਿਆ, ਪਹਿਲੇ ਸੰਚਿਤ ਕਰਮ, ਦੂਸਰੇ ਪਰਾਰਬਧ ਕਰਮ ਤੇ ਤੀਸਰੇ ਨੇ ਕਿਰਿਆਮਾਨ ਕਰਮ, ਜਿਹੜੇ ਕਿਸੇ ਗਿਆਨ ਦੀ ਪ੍ਰਾਪਤੀ ਤੋਂ ਪਹਿਲਾਂ ਜਾਂ ਬਾਅਦ ਵਿੱਚ ਕੀਤੇ ਜਾਣ। ਗਰੀਬ ਨਵਾਜ਼ ਨੇ ਇਸ ਗੱਲ ਨਾਲ ਸਹਿਮਤੀ ਪ੍ਰਗਟ ਕੀਤੀ ਹੈ ਵੀ ਜਿਸ ਤਰ੍ਹਾਂ ਦੇ ਮਨੁੱਖ ਕਰਮ ਕਰਦਾ ਉਸ ਤਰ੍ਹਾਂ ਦਾ ਉਹਨੂੰ ਫਲ ਭੋਗਣਾ ਪੈਂਦਾ, ਪਰ ਕਰਮ ਸਭ ਕੁਝ ਨਹੀਂ, ਕਰਮਾਂ ਦੇ ਉੱਪਰ ਉਹ ਪਰਮੇਸ਼ਰ ਹੈ। ਜੇ ਜੀਵ ਉਹਦੇ ਨਾਲ ਜੁੜ ਕੇ ਤੋਬਾ ਕਰ ਲਵੇ ਤੇ ਸੱਚਮੁੱਚ ਜਿਵੇਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਹਜ਼ੂਰ ਇੱਕ ਰਾਜੇ ਨੇ ਆ ਕੇ ਬੇਨਤੀ ਕੀਤੀ ਸੀ, ਪਾਤਸ਼ਾਹ ਮੈਂ ਆਪ ਦੀ ਬਾਣੀ ਸਰਵਣ ਕੀਤੀ ਆ, ਲੇਖ ਨਾ ਮਿਟਈ ਹੇ ਸਖੀ ਜੋ ਲਿਖਿਆ ਕਰਤਾਰ। ਸਾਹਿਬ ਕਹਿੰਦੇ ਬਦਕਿਸਮਤੀ ਤੇ ਇਹੀ ਆ ਵੀ ਸ਼ਬਦ ਪੂਰਾ ਸੁਣਿਆ ਨਹੀਂ, ਇੱਕੋ ਪੰਕਤੀ ਸੁਣ ਕੇ ਤੇ ਮਨ ਵਿੱਚ ਸ਼ੰਕਾ ਪੈਦਾ ਕਰ ਲਿਆ। ਇਸ ਦੀ ਜਿਹੜੀ ਅਖੀਰਲੀ ਤੁਕ ਹੈ ਉਹ ਵੀ ਸਰਵਣ ਕਰੋ ਕਿ ਨਦਰ ਤੇਰੀ ਸੁਖ ਪਾਇਆ ਨਾਨਕ ਸ਼ਬਦ ਵਿਚਾਰ। ਜਦੋਂ ਸ਼ਬਦ ਦੀ ਵਿਚਾਰ ਨਾਲ ਜੁੜ ਕੇ ਮਾਲਕ ਦੀ ਨਦਰੇ ਕਰਮ ਦੇ ਪਾਤਰ ਬਣ ਜਾਈਏ ਤੇ ਕਈ ਵਾਰ ਆਪਣੇ ਕੀਤੇ ਹੋਏ ਕਰਮਾਂ ਮੁਤਾਬਕ ਮਿਲਣ ਵਾਲੇ ਦੁੱਖ ਵੀ ਸੁੱਖ ਲੱਗਣ ਲੱਗ ਪੈਂਦੇ ਨੇ, ਕਿਉਂਕਿ ਮਾਲਕ ਚਾਹੇ ਤੇ ਸੱਚਮੁੱਚ ਉਹ ਬਹੁਤ ਵੱਡੀ ਜਿਹੜੀ ਸੂਲੀ ਹੈ ਉਹਨੂੰ ਸੂਲ ਦੇ ਰੂਪ ਵਿੱਚ ਵੀ ਭੁਗਤਾ ਸਕਦਾ ਹੈ। ਗਰੀਬ ਨਵਾਜ਼ ਨੇ ਕਿਰਪਾ ਕੀਤੀ ਹੈ ਕਿ ਜਿਸ ਤਰ੍ਹਾਂ ਦੇ ਮਨੁੱਖ ਸੰਸਾਰ ਦੇ ਵਿੱਚ ਕਰਮ ਕਰਦਾ ਉਸੇ ਮੁਤਾਬਕ ਉਹਦੇ ਸੰਸਕਾਰ ਬਣੀ ਜਾਂਦੇ ਨੇ। ਵੇਖੋ, ਹਰ ਮਨੁੱਖ ਦੇ ਅੰਦਰ ਪੁੰਨ ਤੇ ਪਾਪ ਦੋਵੇਂ ਨੇ, ਕਿਉਂਕਿ ਬਿਖ ਅੰਮ੍ਰਿਤ ਕਰਤਾਰ ਉਪਾਏ ਸੰਸਾਰ ਬਿਰਖ ਕੋ ਦੋਏ ਫਲ ਲਾਏ, ਪਾਪ ਪੁੰਨ ਦੋਏ ਭਾਈ ਦੋਨੋਂ ਮਿਲ ਕੇ ਸ੍ਰਿਸ਼ਟ ਉਪਾਈ। ਹਰ ਮਨੁੱਖ ਦੇ ਅੰਦਰ ਸਾਧ ਤੇ ਚੋਰ ਦੋਵੇਂ ਬੈਠੇ ਨੇ। ਜਿਹਦੇ ਮਾੜੇ ਕਰਮ ਵੱਧ ਜਾਣ ਉਹਦੇ ਅੰਦਰ ਦਾ ਚੋਰ ਪ੍ਰਗਟ ਹੋ ਜਾਂਦਾ ਤੇ ਜਿਹਦੇ ਚੰਗੇ ਕਰਮ ਵੱਧ ਜਾਣ ਉਹਦੇ ਅੰਦਰ ਦਾ ਸਾਧ ਪ੍ਰਗਟ ਹੋ ਜਾਂਦਾ। ਬਸ ਜੀਵਨ ਵਿੱਚ ਇਹ ਨੁਕਤਾ ਧਾਰਨ ਕਰਨਾ ਵੀ ਚੰਗੇ ਕਰਮ ਇੰਨੇ ਹੋਣ ਵੀ ਮਾੜੇ ਕਰਮ ਉਹਦੇ ਵਿੱਚ ਛੁੱਪ ਜਾਣ, ਕਿਤੇ ਐਸਾ ਨਾ ਹੋਵੇ ਵੀ ਸਾਡੇ ਮਾੜੇ ਕਰਮ ਇੰਨੇ ਹੋ ਜਾਣ ਵੀ ਜਿਹੜੇ ਚੰਗੇ ਕਰਮ ਕਰੀਏ ਉਹ ਉਹਦੇ ਵਿੱਚ ਹੀ ਦਗਦ ਹੋ ਕੇ ਰਹਿ ਜਾਣ। ਗਰੀਬ ਨਵਾਜ਼ ਨੇ ਸਾਨੂੰ ਬੜੇ ਪਿਆਰ ਸਹਿਤ ਸਮਝਾਉਣਾ ਕੀਤਾ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਪੂਰਬ ਲਿਖਿਆ ਕਮਾਵਣਾ ਜੇ ਕਰਤਾ ਆਪ ਲਿਖਿਆਸ।
ਇਹ ਪਹਿਲਾ ਸ਼ਲੋਕ ਤੀਸਰੇ ਗੁਰਦੇਵ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਕਿ ਹੇ ਭਾਈ, ਮਨੁੱਖ ਜਦੋਂ ਪਰਮੇਸ਼ਰ ਤੋਂ ਬੇਮੁੱਖ ਹੋ ਜਾਂਦਾ ਨਾ, ਤੇ ਬੇਮੁੱਖ ਹੋ ਕੇ ਫਿਰ ਜਦੋਂ ਇਹ ਕਰਮ ਕਰਦਾ ਤੇ ਉਹ ਪੂਰਬਲੇ ਕਰਮ ਜਿਹੜੇ ਪਰਮੇਸ਼ਰ ਤੋਂ ਬੇਮੁੱਖ ਹੋ ਕੇ ਕੀਤੇ ਹੁੰਦੇ ਨੇ ਉਹਦੇ ਮੁਤਾਬਕ ਜਿਹੜੇ ਸੰਸਕਾਰ ਬਣਦੇ ਨੇ, ਉਹਦੇ ਮੁਤਾਬਕ ਜਿਸ ਤਰ੍ਹਾਂ ਪਰਮੇਸ਼ਰ ਇਹਦੇ ਮਸਤਕ ਤੇ ਲੇਖ ਲਿਖ ਦਿੰਦਾ ਫਿਰ ਉਹਦੇ ਮੁਤਾਬਕ ਹੀ ਜੀਵ ਨੂੰ ਉਹ ਕਮਾਉਣਾ ਪੈਂਦਾ। ਪੂਰਬ ਲਿਖਿਆ ਕਮਾਵਣਾ ਜੇ ਕਰਤਾ ਆਪ ਲਿਖਿਆਸ, ਕਿਉਂਕਿ ਸਭਨਾ ਲਿਖਿਆ ਵੁੜੀ ਕਲਾਮ, ਜੈਸੀ ਕਲਮ ਵੁੜੀ ਹੈ ਮਸਤਕ ਤੈਸੀ ਜੀੜੇ ਪਾਸ। ਮਨੁੱਖ ਦੇ ਸੰਸਕਾਰਾਂ ਮੁਤਾਬਕ ਜਿਵੇਂ ਪਰਮੇਸ਼ਰ ਦੀ ਕਲਮ ਚੱਲੀ, ਪਰਮੇਸ਼ਰ ਨੇ ਜਿਵੇਂ ਲੇਖ ਲਿਖੇ, ਉਹਦੇ ਮੁਤਾਬਕ ਫਿਰ ਜੀਵ ਉਸ ਪਾਸੇ ਵੱਲ ਆਕਰਸ਼ਿਤ ਹੁੰਦਾ, ਉਸ ਪਲ ਵਾਲੇ ਪਾਸੇ ਖਿੱਚਿਆ ਜਾਂਦਾ, ਉੱਧਰ ਨੂੰ ਤੁਰੀ ਜਾਂਦਾ। ਕਿਉਂਕਿ ਜਿਵੇਂ ਜਿਵੇਂ ਇਹਦੇ ਕਰਮ ਤਿਵੇਂ ਤਿਵੇਂ ਉਹ ਸੰਸਕਾਰ ਬਣੇ ਤੇ ਪਰਮੇਸ਼ਰ ਨੇ ਉਹਦੇ ਮੁਤਾਬਕ ਜਿਹੜੀ ਕਲਮ ਚਲਾਈ ਤੇ ਉਸ ਕਲਮ ਦੇ ਲਿਖੇ ਹੋਏ ਲੇਖਾਂ ਮੁਤਾਬਕ ਜੀਵ ਨੂੰ ਉਹ ਕਮਾਉਣਾ ਪੈਂਦਾ।
ਮੋਹ ਠਗੌਲੀ ਪਾਈਆ ਨਾ ਵਿਸਰਿਆ ਗੁਣਤਾਸ।
ਕਿਉਂਕਿ ਪਾਵਨ ਪੌੜੀ ਵਿੱਚ ਜਗਤ ਨੂੰ ਇੱਕ ਖੇਲ ਦੱਸਿਆ ਤੇ ਜਿਵੇਂ ਖੇਡ ਦੇ ਵਿੱਚ ਵਿਰੋਧੀ ਟੀਮ ਹੁੰਦੀ ਹੈ, ਇਸੇ ਤਰ੍ਹਾਂ ਜੀਵ ਜਿਹੜਾ ਹੈ ਉਹ ਖਿਡਾਰੀ ਆ, ਪਹਿਲਵਾਨ ਹੈ, ਤੇ ਮਾਲਕ ਨੇ ਇਹਦੇ ਸਾਹਮਣੇ ਜਿਹੜੀ ਵਿਰੋਧੀ ਟੀਮ ਹੈ ਨਾ ਮੋਹ ਦੀ, ਬੜਾ ਪ੍ਰਬਲ ਹੈ ਮੋਹ, ਮੋਹ ਨੂੰ ਅਜਿੱਤ ਕਿਹਾ ਗੁਰਬਾਣੀ ਦੇ ਵਿੱਚ, ਕਾਮ ਨੂੰ ਮਾੜਾ ਕਿਹਾ, ਕ੍ਰੋਧ ਨੂੰ ਮਾੜਾ ਕਿਹਾ, ਲੋਭ ਤੇ ਹੰਕਾਰ ਨੂੰ ਮਾੜਾ ਕਿਹਾ। ਪਰ ਜਦੋਂ ਮੋਹ ਦੀ ਗੱਲ ਆਈ, ਸਾਹਿਬ ਕਹਿੰਦੇ ਹੇ ਮੋਹ ਤੂੰ ਬੜਾ ਪ੍ਰਬਲ ਹੈ, ਬੜਾ ਅਜਿੱਤ ਹੈ, ਤੂੰ ਜਿੱਤਿਆ ਜਾਣ ਵਾਲਾ ਨਹੀਂ, ਤੇਰੀ ਪਕੜ ਬੜੀ ਹੈ। ਗਰੀਬ ਨਵਾਜ਼ ਨੇ ਜ਼ਿਕਰ ਕੀਤਾ ਵੀ ਇਹਦੀ ਜਿਹੜੀ ਵਿਰੋਧੀ ਟੀਮ ਹੈ ਨਾ ਉਹ ਹੈ ਪਰਮੇਸ਼ਰ ਨੇ ਜਿਹੜੀ ਮੋਹ ਦੀ ਠੱਗ ਬੂਟੀ ਪੈਦਾ ਕਰ ਦਿੱਤੀ ਹੈ, ਜੀਵਾਂ ਨੂੰ ਸੰਘਾ ਦਿੱਤੀ ਹੈ, ਭਾਵ ਜੀਵ ਇਹਦੇ ਵਿੱਚ ਖਚਤ ਹੋ ਕੇ ਇਹਦੇ ਨਾਲ ਸਮਝੌਤਾ ਕਰਕੇ ਮੋਹ ਮਾਇਆ ਨਾਲ ਮਿਲ ਕੇ ਜੀਵਨ ਦੀ ਬਾਜੀ ਨੂੰ ਹਾਰ ਰਹੇ ਨੇ। ਇਹਨਾਂ ਨੇ ਤਾਂ ਜਿੱਤ ਕੇ ਜਾਣਾ ਸੀ, ਪਰ ਵੇਖੋ ਪਰਮੇਸ਼ਰ ਨੇ ਕੀ ਕੀਤਾ। ਕਹਿਣ ਲੱਗੇ ਮੋਹ ਠਗੌਲੀ ਪਾਈਨ ਵਿਸਰਿਆ ਗੁਣਤਾਸ। ਜੀਵਾਂ ਨੂੰ ਜਿਹੜੀ ਪਰਮੇਸ਼ਰ ਨੇ ਮੋਹ ਰੂਪੀ ਠੱਗ ਬੂਟੀ ਦੇ ਦਿੱਤੀ, ਜੀਵ ਇਹਦੇ ਵਿੱਚ ਖਚਤ ਹੋ ਕੇ ਵਿਸਰਿਆ ਗੁਣਤਾਸ, ਗੁਣਾਂ ਦਾ ਖਜ਼ਾਨਾ ਜਿਹੜਾ ਪਰਮੇਸ਼ਰ ਸੀ ਉਹਨੂੰ ਇਹ ਵਿਸਾਰ ਦਿੰਦਾ। ਮੈਂ ਅੱਗੇ ਵੀ ਕਈ ਵਾਰ ਬੇਨਤੀ ਕੀਤੀ ਕਿ ਗੁਰਬਾਣੀ ਵਿੱਚ ਪਰਮੇਸ਼ਰ ਨੂੰ ਠੱਗ ਵੀ ਕਿਹਾ ਗਿਆ, ਕਿਉਂਕਿ ਉਹ ਮੋਹ ਠਗੌਲੀ ਪਾਉਣ ਵਾਲਾ ਹੈ। ਭਗਤ ਕਬੀਰ ਸਾਹਿਬ ਜੀ ਦੇ ਬਚਨ ਨੇ, ਹਰ ਠੱਗ ਜੱਗ ਕੋ ਠਗੌਰੀ ਲਾਈ, ਹਰ ਕੇ ਵਿਯੋਗ ਕੈਸੇ ਜੀਓ ਮੇਰੀ ਮਾਈ। ਹੇ ਮੇਰੀ ਮਾਂ, ਮੈਂ ਪਰਮੇਸ਼ਰ ਤੋਂ ਬੇਮੁੱਖ ਹੋ ਕੇ ਕਿਵੇਂ ਜੀਵਾਂ, ਇਸ ਲਈ ਮੈਂ ਵਿਰੋਧੀ ਟੀਮ ਨਾਲ ਨਹੀਂ ਮਿਲਦਾ, ਮੈਂ ਇਸ ਮੋਹ ਠਗੌਲੀ ਨਾਲ ਨਹੀਂ ਮਿਲਦਾ, ਮੈਂ ਤਾਂ ਉਸ ਠੱਗ ਰੂਪੀ ਪਰਮਾਤਮਾ ਨਾਲ ਮਿਲਦਾ, ਮੈਂ ਉਹਦੇ ਤੋਂ ਬਿਨਾਂ ਜੀ ਨਹੀਂ ਸਕਦਾ। ਕਹਿ ਕਬੀਰ, ਠੱਗ ਸਿਉਂ ਮਨ ਮਾਨਿਆ गई ठगौरी ठग पहचानिया, बस आई खेड है कि एक ओ ने जेड़े ठगौली नाल जुड़ गए ने, पर जिन्हां नूं समझ आ गई वह ठगौली छड के जिस रब रूपी ठग ने यह ठगौली दित्ती सी उहदे नाल जुड़ गए। गुरु अमरदास महाराज के बचन ने यह मन चंचला चतराई के ने ना पाया, हे मेरे चंचल मन, चतराइया दे नाल आत्मक जीवन का आनंद नहीं मिलता। क्यों नहीं मिलता? क्योंकि यह माया मोहनी जिन एत भरम भलाया, माया तो मोहनी तिना कीती जिन ठगौली पाईया। ये मोह माया उस परमेशर ने पैदा कीती जिन्हें मोह दी ठगौली ठग बूटी जगत नूं संघा दित्ती है। ते कहिंदे हुण मोह माया तो कुरबान ना जाई जा, कुरबान कीता तिसै विटों जिन मोह मीठा लाया। तू अपने आप नूं उहदे तो कुरबान कर जिन्हें जगत नूं ये मिठा मोह ला दिता है, ये ठगौली जगत नूं संघा दित्ती है। साहब कहिंदे वेखो एक ऐसी खेड रच दित्ती कि बड़ी प्रबल मोह माया पैदा कर दित्ती, ते जीव इस मोह माया विच खचत हो गए, विरोधी टीम नाल मिल गए, मोह माया नूं जितण दी बराबर इहदे अगे हारे होए दिखाई दे रहे ने। इन्हां नूं अपना जीवन मनोरथ विसर गया, क्योंकि मोह ठगौली पाईन विसरिया गुणतास, ओ गुणा दा खजाना इन्हें विसार दिता।
मत जान हो जग जीव दा दूजे पाए मोए आस,
मत जानो कि इहो जिहा जगत जिहड़ा रब नालों टुट के मोह माया नाल जुड़ गया पी ओ जिउंदा फिरदा। भावें दुनिया दा डाक्टर चैकअप करके ऐलान कर दे पी तुसी जिउंदे हो, पर मेरे सतगुरु नहीं मानते। कहिंदे मत जानो जग जीवन दा दूजे पाए मोए आस, मत जानो कि जगत परमेश्वर तो बेमुख होके जिउंदा, ये तो रब दे प्यार नालों टुट के दूजे प्यार विच मोह माया दे प्यार विच जुड़ के मर चुका है। साहब कहिंदे इन्हां दे अंदर कोई आत्मक जीवन नहीं है, क्योंकि जीवन तो उदों आना सी जदों परमात्मा नूं चेते करना सी, जिवें श्वास रुक जाण ते शरीरक जीवन खत्म हो जाता है जदों मालक की बंदगी रुक जाए, ते आत्मक जीवन खत्म हो जाता है। क्योंकि मरणंग बिसरणंग गोबिंद है, जीवनंग हर नाम त्यावण है। साहब कहिंदे मता जाणो कि जगत जिउंदा है, ये ते दूजे प्यार विच मोह माया दे प्यार विच जुड़ के मर चुका है।
जिनी गुरमुख नाम ना चेतेउ से बहन न मिलनी पास,
जिन्हां ने गुरु दे राही परमेश्वर दे नाम नूं चेते नहीं कीता, उन्हां नूं प्रभु दी हजूरी दे विच फिर बहना नहीं मिलदा। जिवें पता लग जे भी खिडारी ने देश ध्रोह कीता, विरोधी टीम नाल मिल गया, इन्हें रिश्वत लै ली या मिथ के मैच खेडिया, उन्हूं कोई नेड़े बहन देवेगा? इवें परमात्मा दे नेड़े वो जीव नहीं बैठन दिते जाणगे जिहड़े जीव मोह माया नाल विरोधी टीम नाल वकारां नाल नशियां नाल मिलके परमात्मा तो बेमुख हो गए हन।
दुख लागा बहु अत घणा पुत कलत ना साथ कोई जास,
इस जीव नूं फिर बड़ा दुख लगदा है, घणा दुख भाव यह सदा दुखी रहिंदा है, क्योंकि जिस पुत्र दी खातर, जिस इस्त्री दी खातर, जिस परिवार दी खातर ये परमेश्वर तो बेमुख हो जाता है ना, वो कोई भी ये नाल साथ निभाउण वाला नहीं, भाव इथों तुरन वाला नहीं, इहदा कोई साथी नहीं बनता। बहु परपंच कर पर तन लियावै, सुत दारा पै आन लुटावै, मन मेरे भूले कपट ना कीजै, अंतन बेरा तेरे जी पै लीजै। भी बंदा आके भी मैं शराब का धंधा करदा तो जदों मेरे तो लेखा मंगिया जाना मैं अपना पुत्र अगे कर देवांगा। कोई बंदा कहे भी मैं संसार विच ठगियां रिश्वत वाला धंधा करदा तो जदों मेरे तो लेखा मंगिया जाना मैं अपने परिवार के किसी जी नूं अगे कर देवांगा, वह कहिंदे भी नहीं, जो तू कीता हुण तैनूं ये लेखा देना पैना। इस करके किरत भी इहो जी करिए जिहड़ी सचमुच सानूं सुरखरू कर सके। असी धर्म की किरत करके भी परिवार पाल सकते हैं, वो किरत करके भी जिदे नाल संसार दे विच उसारू पक्ष उजागर होंदे होण। ये जरूरी नहीं भी नशियां दा ही धंधा करना है, बंदा इस तरह का धंधा करे जिहड़ा जगत दे विच परवान नहीं। साहब कहिंदे नहीं, चंगे धंधे करके भी परिवार पालिया जा सकता है। एहो जिहा धंधा करो कि वह धंधा ही असल विच धर्म बन जावे।
लोका विच मोह काला हुआ ਅੰਦਰ ਉੱਬੇ ਸਾਸ।
ਐਸੇ ਮਨੁੱਖਾਂ ਦਾ ਫਿਰ ਲੋਕਾਂ ਵਿੱਚ ਸੰਸਾਰ ਵਿੱਚ ਵੀ ਮੂੰਹ ਕਾਲਾ ਹੁੰਦਾ, ਭਾਵ ਉਹ ਸਦਾ ਸ਼ਰਮਿੰਦਾ ਰਹਿੰਦਾ। ਉਹਦੇ ਧੰਦੇ ਉਹਨੂੰ ਮੂੰਹ ਨਹੀਂ ਚੁੱਕਣ ਦਿੰਦੇ, ਸੁਰਖਰੂ ਨਹੀਂ ਹੋਣ ਦਿੰਦੇ। ਅੰਦਰ ਉੱਬੇ ਸਾਸ, ਉਹਦੇ ਅੰਦਰ ਬੜੇ ਦੁਖਦਾਈ ਹੌਕੇ ਜਿਹੜੇ ਨੇ ਉਹ ਸਦਾ ਬਣੇ ਰਹਿੰਦੇ ਨੇ, ਬੜੇ ਲੰਮੇ ਲੰਮੇ ਖਿੱਚ ਖਿੱਚ ਕੇ ਉਹਨੂੰ ਸਾਹ ਆਉਂਦੇ ਨੇ ਜਦੋਂ ਉਹਨੂੰ ਆਪਣੇ ਕੀਤੇ ਕਰਮ ਚੇਤੇ ਆਉਂਦੇ ਹਨ।
ਮਨਮੁਖਾਂ ਨੂੰ ਕੋ ਨਾ ਵਿਸਹੇ ਚੁੱਕ ਗਿਆ ਵੇ ਸਾਸ।
ਐਸੇ ਮਨਮੁਖਾਂ ਦਾ ਫਿਰ ਕੋਈ ਵਿਸ਼ਵਾਸ ਨਹੀਂ ਕਰਦਾ, ਕਿਉਂਕਿ ਉਹਨਾਂ ਦਾ ਵਿਸਾਹ ਇਤਬਾਰ ਕਦੇ ਬਣਦਾ ਨਹੀਂ, ਉਹਨਾਂ ਤੇ ਕੋਈ ਭਰੋਸਾ ਨਹੀਂ ਕਰਦਾ। ਉਹ ਲੋਭ ਲਾਲਚ ਦੇ ਕਾਰਨ ਉਹ ਕੁਝ ਜ਼ਿੰਦਗੀ ਵਿੱਚ ਕਰ ਸਕਦੇ ਨੇ ਜੋ ਬਹੁਤ ਘਨਾਉਣਾ ਹੋਵੇ, ਜੋ ਸੱਚਮੁੱਚ ਇਨਸਾਨੀਅਤ ਦੇ ਉਲਟ ਹੋਵੇ। ਜਿਹੜਾ ਮੋਹ ਮਾਇਆ ਵਿੱਚ ਗਲਤਾਨ ਜੀਵ ਹੈ, ਸਾਹਿਬ ਕਹਿੰਦੇ ਲੋਭੀ ਕਾ ਵਿਸਾਹ ਨਾ ਕੀਜੈ, ਜੇ ਕਾ ਪਾਰ ਵਸਾਏ ਅੰਤ ਕਾਲ ਤਿੱਥੈ ਧੋਏ ਜਿੱਥੈ ਹੱਥ ਨਾ ਪਾਏ। ਉਹਨਾਂ ਦਾ ਕੋਈ ਵਿਸਾਹ ਨਹੀਂ ਖਾਂਦਾ, ਉਹਨਾਂ ਦਾ ਕੋਈ ਇਤਵਾਰ ਨਹੀਂ ਕਰਦਾ।
ਨਾਨਕ ਗੁਰਮੁਖਾਂ ਨੂੰ ਸੁਖ ਅਗਲਾ ਜਿਨ੍ਹਾਂ ਅੰਤਰ ਨਾਮ ਨਿਵਾਸ।
ਤੀਸਰੇ ਗੁਰਦੇਵ ਗੁਰੂ ਅਮਰਦਾਸ ਮਹਾਰਾਜ ਜੀ ਨਾਨਕ ਨਾਮ ਦੀ ਮੋਹਰ ਲਾ ਰਹੇ ਨੇ, ਹੇ ਨਾਨਕ ਗੁਰਮੁਖਾਂ ਨੂੰ ਸੁੱਖ ਅਗਲਾ। ਜਿਹੜੇ ਗੁਰੂ ਦੇ ਅਨੁਸਾਰੀ ਸਨਮੁੱਖ ਨੇ ਉਹਨਾਂ ਨੂੰ ਬਹੁਤਾ ਸੁੱਖ ਮਿਲਦਾ, ਅਗਲਾ ਦਾ ਅਰਥ ਹੈ ਬਹੁਤਾ। ਜਿਨ੍ਹਾਂ ਅੰਤਰ ਨਾਮ ਨਿਵਾਸ, ਜਿਨ੍ਹਾਂ ਦੇ ਅੰਦਰ ਪਰਮੇਸ਼ਰ ਦੇ ਨਾਮ ਦਾ ਨਿਵਾਸ ਹੋ ਚੁੱਕਾ ਹੈ।
ਮਹੱਲਾ ਤੀਜਾ ਸੇ ਸੈਣ ਸੇ ਸੱਜਣਾ ਜੇ ਗੁਰਮੁਖ ਮਿਲੈ ਸੁਭਾਏ।
ਹੁਣ ਸਾਡਾ ਫਰੈਂਡ ਸਰਕਲ ਕਿਹੋ ਜਿਹਾ ਹੋਣਾ ਚਾਹੀਦਾ, ਕਿਉਂਕਿ ਆਪਾਂ ਰੋਜ਼ ਅਰਦਾਸ ਕਰਦੇ ਹਾਂ ਸੇਈ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝੈ ਮਿੱਤਰ ਅਸਾਡੜੇ ਸੇਈ। ਉਹ ਮਿੱਤਰ ਉਹ ਸੱਜਣ ਜਿਨ੍ਹਾਂ ਦੇ ਕੋਲ ਬੈਠ ਕੇ ਭੈੜੀ ਮਤ ਨਾਸ਼ ਹੋਵੇ, ਜ਼ਿੰਦਗੀ ਵਿੱਚ ਧਰਮ ਵਧੇ। ਸਾਹਿਬ ਕਹਿੰਦੇ ਇਹੋ ਜਿਹਾ ਫਰੈਂਡ ਸਰਕਲ ਬਣਾਉਣਾ ਚਾਹੀਦਾ। ਸੇ ਸੈਣ ਸੇ ਸੱਜਣਾ, ਉਹ ਭਲੇ ਲੋਕ ਨੇ, ਉਹ ਸਾਡੇ ਸੱਜਣ ਨੇ ਜਿਹੜੇ ਸੱਚਮੁੱਚ ਗੁਰੂ ਦੀ ਸ਼ਰਨ ਪੈ ਕੇ ਸੁੱਤੇ ਸਿੱਧ ਸੁਭਾਵਕ ਪਰਮੇਸ਼ਰ ਨਾਲ ਮਿਲੇ ਰਹਿੰਦੇ ਹਨ।
ਸਤਿਗੁਰ ਕਾ ਭਾਣਾ ਅਣ ਦਿਨ ਕਰਹਿ ਸੇ ਸੱਚ ਰਹੇ ਸਮਾਏ।
ਜਿਹੜੇ ਸਤਿਗੁਰੂ ਦੇ ਭਾਣੇ ਵਿੱਚ ਦਿਨੇ ਰਾਤ ਚੱਲਦੇ ਨੇ ਉਹ ਫਿਰ ਇਵੇਂ ਸੱਚੇ ਪ੍ਰਭੂ ਦੇ ਵਿੱਚ ਲੀਨ ਰਹਿੰਦੇ ਹਨ।
ਦੂਜਾ ਭਾਏ ਲਗੇ ਸਜਣ ਨਾ ਆਖੀਆ ਜੇ ਅਪਮਾਨ ਕਰਹਿ ਵੇਕਾਰ।
ਜਿਹੜੇ ਪਰਮੇਸ਼ਰ ਤੋਂ ਟੁੱਟ ਕੇ ਦੂਜੇ ਪਿਆਰ ਵੇ ਜੁੜ ਗਏ ਨੇ, ਮੋਹ ਮਾਇਆ ਦਾ ਪਿਆਰ ਜਿਨ੍ਹਾਂ ਨੂੰ ਚਿੰਬੜ ਗਿਆ, ਉਹਨਾਂ ਨੂੰ ਸੱਜਣ ਨਹੀਂ ਆਖਿਆ ਜਾਂਦਾ, ਚਾਹੇ ਉਹ ਧਰਮ ਦੀ ਦੁਨੀਆ ਹੋਵੇ ਤੇ ਚਾਹੇ ਦੁਨਿਆਵੀ, ਕਿਉਂਕਿ ਉਹ ਇਹੋ ਜਿਹੇ ਸੱਜਣ ਨੇ ਜਿਨ੍ਹਾਂ ਬਾਰੇ ਆਖਿਆ ਕਿ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਹੂ ਦਿਸ ਘੇਰੈ, ਬਿਪਤ ਪਰੀ ਸਭ ਹੀ ਸੰਗ ਛਾੜਤ ਕੋ ਨਾ ਆਵਤ ਨੇਰੈ। ਜਿਹੜੇ ਖਾਣ ਪੀਣ ਕਰਕੇ ਜੁੜੇ ਹੁੰਦੇ ਨੇ ਜਦੋਂ ਬਿਪਤਾ ਆਉਂਦੀ ਸਭ ਤੋਂ ਪਹਿਲਾਂ ਸਾਥ ਉਹੀ ਉਹ ਛੱਡਦੇ ਨੇ, ਇਸ ਕਰਕੇ ਮਨੁੱਖ ਦੁਖੀ ਹੋ ਜਾਂਦਾ ਜਦੋਂ ਜਿਨ੍ਹਾਂ ਨੂੰ ਸੱਜਣ ਬਣਾਇਆ ਹੁੰਦਾ ਉਹੀ ਉਹ ਧੋਖਾ ਕਰ ਜਾਂਦੇ ਨੇ। ਸਭ ਤੋਂ ਜ਼ਿਆਦੀ ਚੋਟ ਮਨੁੱਖ ਨੂੰ ਉਦੋਂ ਲੱਗਦੀ, ਕਿਸੇ ਕਵੀ ਨੇ ਲਿਖਿਆ, ਲੋਕ ਗੈਰੋਂ ਕੀ ਬਾਤ ਕਰਤੇ ਹੈ ਲੇਕਿਨ ਹਮਨੇ ਆਪਣੇ ਵੀ ਅਜਮਾਏ ਹੈਂ, ਲੋਕ ਕਾਂਟੋਂ ਸੇ ਬਚ ਕਰ ਚਲਤੇ ਹੈ ਹਮਨੇ ਫੂਲੋਂ ਸੇ ਜ਼ਖਮ ਖਾਏ ਹੈ। ਜਦੋਂ ਜਿਨ੍ਹਾਂ ਨੂੰ ਸੱਜਣ ਬਣਾਇਆ ਹੁੰਦਾ ਨਾ, ਜਿਨ੍ਹਾਂ ਦੀ ਖਾਤਰ ਬੰਦਾ ਕਈ ਵਾਰ ਧਰਮੀ ਨਹੀਂ ਬਣਦਾ, ਤੇ ਜਦੋਂ ਉਹ ਧੋਖਾ ਦੇ ਜਾਂਦੇ ਨੇ ਅੰਤ ਵੇਲੇ ਨਾਲ ਨਿਭਦੇ ਨਹੀਂ। ਸਾਹਿਬ ਕਹਿੰਦੇ ਪ੍ਰਭ ਸਵਾਮੀ ਕੰਤ ਵਿਹੂਣੀਆਂ ਮੀਤ ਸੱਜਣ ਸਭ ਜਾਮ। ਰੱਬ ਨਾਲੋਂ ਟੁੱਟ ਕੇ ਫਰੈਂਡ ਸਰਕਲ ਬੜਾ ਬਣਾ ਲਿਆ ਤੇ ਜਦੋਂ ਅੰਤ ਵੇਲਾ ਆਇਆ ਉਹ ਸਾਰੇ ਸਾਥ ਛੱਡ ਗਏ, ਤੇ ਫਿਰ ਉਹ ਸੱਜਣ ਮਿੱਤਰ ਹੀ ਜਮਦੂਤ ਦਿਸਣ ਲੱਗ ਪਏ, ਵੀ ਜਿਨ੍ਹਾਂ ਦੀ ਖਾਤਰ ਬੰਦਾ ਧਰਮੀ ਨਹੀਂ ਬਣ ਸਕਿਆ ਤੇ ਉਹਨਾਂ ਨੇ ਸਾਥ ਵੀ ਨਾ ਨਿਭਾਇਆ। ਮੀਤ ਸੱਜਣ ਸਭ ਜਾਮ, ਉਹ ਸਾਰੇ ਜਾਮ ਹੀ ਨੇ, ਫਿਰ ਉਹ ਪ੍ਰੇਤ ਹੀ ਨੇ, ਸੱਚਮੁੱਚ ਉਹ ਧਰਮ ਰਾਏ ਦੇ ਦੂਤ ਹੀ ਨੇ, ਉਹ ਕੋਈ ਸਾਡੇ ਸੱਜਣ ਨਹੀਂ, ਕਿਉਂਕਿ ਦੂਜੇ ਭਾਏ ਲੱਗੇ ਸੱਜਣ ਨਾ ਆਖੀਐ। ਜਿਹੜੇ ਰੱਬ ਨਾਲੋਂ ਟੁੱਟ ਕੇ ਪਦਾਰਥਵਾਦੀ ਹੋ ਗਏ ਨੇ, ਮੋਹ ਮਾਇਆ ਦੇ ਪਿਆਰ ਵਿੱਚ ਜੁੜ ਗਏ ਨੇ, ਉਹਨਾਂ ਨੂੰ ਆਪਾਂ ਸੱਜਣ ਨਹੀਂ ਆਖਦੇ, ਕਿਉਂਕਿ ਅਭਿਮਾਨ, ਜੇ ਅਭਿਮਾਨ ਕਰੈ ਵਿਕਾਰ, ਉਹ ਇੱਕ ਤਾਂ ਹੰਕਾਰੀ ਹੁੰਦੇ ਨੇ, ਦੂਸਰੇ ਵਿਕਾਰੀ ਬਣ ਜਾਂਦੇ ਹਨ।
ਮਨਮੁਖ ਆਪ ਸਵਾਰਥੀ ਕਾਰਜ ਨਾ ਸਕਹਿ ਸਵਾਰ।
ਮਨਮੁਖ ਮਨੁੱਖ ਇੰਨੇ ਸਵਾਰਥੀ ਹੁੰਦੇ ਨੇ ਕਿ ਉਹ ਦੂਜੇ ਦਾ ਕਾਰਜ ਨਹੀਂ ਸਵਾਰਦੇ, ਸਗੋਂ ਦੂਜੇ ਦਾ ਕਾਰਜ ਵਿਗਾੜਨ ਦਾ ਯਤਨ ਕਰਦੇ ਹਨ।
ਨਾਨਕ ਪੂਰਬ ਲਿਖਿਆ ਕਮਾਵਣਾ ਕੋਈ ਨਾ ਮੇਟਣ ਹਾਰ।
ਇਹ ਨਾਨਕ ਇਵੇਂ ਉਹਨਾਂ ਦੇ ਕੀਤੇ ਹੋਏ ਕਰਮਾਂ ਮੁਤਾਬਕ ਜਿਹੜੇ ਸੰਸਕਾਰ ਬਣੇ, ਜਿਹੜੇ ਲੇਖ ਲਿਖੇ ਗਏ, ਉਹਨਾਂ ਮੁਤਾਬਕ ਉਹ ਫਿਰ ਜਗਤ ਵਿੱਚ ਕਰਮ ਕਮਾਉਂਦੇ ਨੇ। ਉਹਨਾਂ ਦੇ ਇਹ ਲੇਖ ਕੋਈ ਮੇਟ ਨਹੀਂ ਸਕਦਾ।
ਪੌੜੇ ਤੁਧ ਆਪੇ ਜਗਤ ਉਪਾਏ ਕਾ ਆਪ ਖੇਲ ਰਚਾਇਆ।
ਧੰਨ ਗੁਰੂ ਰਾਮਦਾਸ ਮਹਾਰਾਜ ਦੀ ਉਚਾਰਨ ਕੀਤੀ ਪੌੜੀ ਜੋ ਵਾਰ ਦਾ ਮੂਲ ਰੂਪ ਹੈ ਕਿ ਹੇ ਪ੍ਰਭੂ ਤੂੰ ਆਪੇ ਜਗਤ ਪੈਦਾ ਕਰਕੇ ਤੇ ਇੱਕ ਖੇਡ ਰਚ ਦਿੱਤੀ ਹੈ। ਆਵਨ ਜਾਨ ਇੱਕ ਖੇਲ ਬਣਾਇਆ ਆਗਿਆਕਾਰੀ ਕੀਨੀ ਮਾਇਆ। ਦੋਵਾਂ ਸਿਰਿਆਂ ਕਾ ਆਪ ਸੁਆਮੀ ਖੇਲੈ ਬਿਗਸੈ ਅੰਤਰ ਜਾਮੀ। ਏਕ ਹੈ ਅਨੇਕ ਹੈ, ਅਨੇਕ ਹੈ ਫਿਰ ਏਕ ਹੈ। ਉਹ ਇਸ ਜਗਤ ਦੇ ਵਿੱਚ ਖੇਡ ਆਪ ਰਚ ਰਿਹਾ ਸਾਰੀ। ਇਸ ਕਰਕੇ ਪਰਮੇਸ਼ਰ ਨੇ ਜਗਤ ਨੂੰ ਇੱਕ ਖੇਡ ਬਣਾ ਕੇ ਸੰਸਾਰ ਦੇ ਵਿੱਚ ਜੀਵ ਨੂੰ ਮਾਨੋ ਇੱਕ ਖਿਡਾਰੀ ਬਣਾ ਕੇ ਭੇਜਿਆ ਹੋਇਆ।
ਤ੍ਰੈ ਗੁਣ ਆਪ ਸਿਰਜਿਆ ਮਾਇਆ ਮੋਹ ਵਧਾਇਆ।
ਇਹ ਜੀਵ ਰੱਬ ਦਾ ਪਹਿਲਵਾਨ ਹੈ, ਖਿਡਾਰੀ ਹੈ, ਤੇ ਇਹਦੇ ਸਾਹਮਣੇ ਵਿਰੋਧੀ ਟੀਮ ਕਿਹੜੀ ਹੈ? ਵਿਰੋਧੀ ਟੀਮ ਹੈ ਤ੍ਰੈ ਗੁਣ ਆਪ ਸਿਰਜਿਆ ਮਾਇਆ ਮੋਹ ਵਧਾਇਆ। ਤ੍ਰੈ ਗੁਣੀ ਮਾਇਆ ਤੇ ਮੋਹ ਨੂੰ ਵਧਾ ਕੇ ਬੜੀ ਪ੍ਰਬਲ ਵਿਰੋਧੀ ਟੀਮ ਪਰਮੇਸ਼ਰ ਨੇ ਸਿਰਜ ਦਿੱਤੀ ਵੀ ਚੱਲ ਭਲਾ ਵੇਖਦੇ ਹਾਂ ਤੂੰ ਕਿੰਨਾ ਕੁ ਬਹਾਦਰ ਹੈ, ਤੂੰ ਭਲਾ ਇਹਦੇ ਸਾਹਮਣੇ ਮੋਢੇ ਲਾਉਣਾ ਹੈ ਕਿ ਜਾਂ ਇਹਨੂੰ ਜਿੱਤਦਾ। ਬਸ ਨਿਰਣਾ ਕਰ ਲਿਓ ਵੀ ਸ਼ਰਾਬ ਤੁਹਾਨੂੰ ਜਿੱਤਦੀ ਹੈ ਕਿ ਤੁਸੀਂ ਸ਼ਰਾਬ ਨੂੰ ਜਿੱਤ ਲਿਆ, ਵਿਕਾਰ ਤੁਹਾਨੂੰ ਜਿੱਤਦੇ ਨੇ ਕਿ ਤੁਸੀਂ ਵਿਕਾਰਾਂ ਅੱਗੇ ਮੋਢੇ ਲਾ ਲਏ ਨੇ, ਮੋਹ ਮਾਇਆ ਜਿੱਤਦੀ ਹੈ ਕਿ ਇਹਦੇ ਅੱਗੇ ਮੋਢੇ ਲਾ ਕੇ ਡਿੱਗ ਪਏ ਹਾਂ। ਸੱਚਮੁੱਚ ਸਾਹਿਬ ਕਹਿੰਦੇ ਪਰਮੇਸ਼ਰ ਦੀ ਇੱਕ ਖੇਡ ਹੈ, ਇਹਦੇ ਵਿੱਚੋਂ ਜਿਹੜਾ ਜਿੱਤੇਗਾ ਉਹ ਫਿਰ ਕਹੇਗਾ ਵੀ ਮੈਂ ਵਾਰ ਵਾਰ ਨਹੀਂ ਖੇਡਾਂਗਾ, ਮੈਂ ਜਿੱਤ ਕੇ ਚੱਲਿਆ। ਨਹੀਂ ਤੇ ਵਾਰ ਵਾਰ ਸਾਨੂੰ ਇਹ ਜਗਤ ਦੇ ਵਿੱਚ ਖੇਡਣਾ ਪੈਣਾ। ਸਾਹਿਬ ਕਹਿੰਦੇ ਵੇਖੋ ਕਿੱਡੀ ਪ੍ਰਬਲ ਵਿਰੋਧੀ ਟੀਮ ਮੋਹ ਮਾਇਆ ਤ੍ਰੈ ਗੁਣੀ ਮਾਇਆ ਪਰਮੇਸ਼ਰ ਨੇ ਪੈਦਾ ਕਰ ਦਿੱਤੀ। ਰਾਜ ਗੁਣ ਤਮ ਗੁਣ ਸਤ ਗੁਣ ਕਹੀ ਹੈ, ਇਹ ਤੇਰੀ ਸਭ ਮਾਇਆ। ਕਹਿੰਦੇ ਜੇ ਬਚਣਾ ਤੇ ਉਸ ਪਰਮੇਸ਼ਰ ਨਾਲ ਜੁੜ, ਵੇਖੀ ਕਿਤੇ ਅਲਪ ਸ਼ਕਤੀਆਂ ਨਾਲ ਨਾ ਜੁੜ ਜਾਈ, ਕਿਉਂਕਿ ਬ੍ਰਹਮਾ ਵਿਸ਼ਨ ਮਹਾਂਦਿਓ ਤ੍ਰੈ ਗੁਣ ਰੋਗੀ ਵਿੱਚ ਹਉਮੈ ਕਾਰ ਕਮਾਈ ਜਿਨ ਕੀਏ ਤੇ ਸਹਿਣਾ ਚੇਤੈ ਵਪੜੇ ਹਰ ਗੁਰਮੁਖ ਸੋਝੀ ਪਾਈ। ਇਸੇ ਕਰਕੇ ਸਾਨੂੰ ਉਸ ਰੱਬ ਨਾਲ ਜੋੜਿਆ ਨਾ ਸਾਹਿਬ ਕਹਿੰਦੇ, ਕਿਤੇ ਹੋਰ ਸ਼ਕਤੀਆਂ ਨਾਲ ਨਾ ਜੁੜ ਜਾਈਆਂ। ਬ੍ਰਹਮਾ ਵਿਸ਼ਨ ਮਹੇਸ਼ ਵੀ ਤ੍ਰੈ ਗੁਣਾਂ ਦੇ ਰੋਗੀ ਨੇ, ਇਹ ਵੀ ਇਹਦੇ ਵਿੱਚ ਖਚਤ ਹੋ ਗਏ। ਅਹੰਗ ਬ੍ਰਹਮ ਜੋੜਨਾ ਤੇ ਬ੍ਰਹਮ ਨਾਲ ਸੀ ਤੇ ਖੁਦ ਨੂੰ ਕਹਿਣ ਲੱਗ ਪਏ ਵੀ ਸਾਨੂੰ ਤੁਸੀਂ ਪਰਮੇਸ਼ਰ ਕਹੋ। ਜ਼ਕਰੀਆ ਖਾਨ ਨੂੰ ਜਦੋਂ ਪੁੱਛਿਆ ਨਾ ਨਾਦਰ ਸ਼ਾਹ ਨੇ ਵੀ ਸਿੱਖ ਕੌਣ ਨੇ, ਕਹਿੰਦੇ ਬੜੇ ਨਿਰਾਲੇ ਨੇ। ਕਿਰਿਆ ਕਰਮ ਕਰਾਵਤ ਨਾਹੀ ਹੱਡੀ ਗੰਗਾ ਪਾਵਤ ਨਾਹੀ ਇਨਕੋ ਮਾਰਤ ਹਮ ਥੱਕ ਗਇਓ, ਕਿਉਂਕਿ ਇਨਕਾ ਮੁਰਸ਼ਦ ਵਲੀ ਭਇਓ ਹੈ ਇਨਕੋ ਆਬੇ ਹਿਆਤ ਦਿਓ ਹੈ। ਉਹਨੇ ਇੱਕ ਗੱਲ ਬੜੀ ਕਮਾਲ ਦੀ ਕਹੀ, ਕਹਿੰਦੇ ਹਿੰਦੂ ਜਿਨੈ ਕਹਿਤ ਅਵਤਾਰ ਸਿੱਖ ਉਨਹੇ ਪਰਮੇਸ਼ਰ ਨਾ ਮਾਨੇ ਪਰਮੇਸ਼ਰ ਕੇ ਸੇਵਕ ਜਾਣੇ। ਜ਼ਕਰੀਆ ਖਾਨ ਕੱਟੜ ਦੁਸ਼ਮਣ, ਸਿੱਖਾਂ ਦੇ ਸਿਰਾਂ ਦਾ ਮੁੱਲ ਪਾਉਣ ਵਾਲਾ, ਗੱਡੇ ਭਰ ਭਰ ਕੇ ਦਿੱਲੀ ਨੂੰ ਲਾਹੌਰ ਤੋਂ ਭੇਜਣ ਵਾਲਾ, ਪਰ ਜਦੋਂ ਨਾਦਰ ਸ਼ਾਹ ਦੁਰਾਨੀ ਪੁੱਛਦਾ ਵੀ ਸਿੱਖਾਂ ਦੀ ਖਾਸੀਅਤ ਕੀ ਹੈ ਤੇ ਕਹਿੰਦਾ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਹਿੰਦੂ ਜਿਨ੍ਹਾਂ ਨੂੰ ਭਗਵਾਨ ਕਹਿ ਕੇ ਪੂਜਦੇ ਨੇ, ਸਿੱਖ ਉਹਨਾਂ ਨੂੰ ਭਗਵਾਨ ਨਹੀਂ ਮੰਨਦਾ, ਭਗਵਾਨ ਦੇ ਸੇਵਕ ਮੰਨਦਾ। ਬਸ ਆਹ ਨੁਕਤਾ ਆਪਾਂ ਸਿੱਖੀ ਦਾ ਸਮਝ ਲਈਏ, ਤੇ ਜੇ ਨਾ ਸਮਝਿਆ ਤੇ ਅੱਜ ਵੇਖੋ ਸਿੱਖੀ ਤੇ ਬੜੇ ਮਾਰੂ ਹਮਲੇ ਹੋ ਰਹੇ ਨੇ। ਸਾਨੂੰ ਸ਼ਬਦ ਦੇ ਸਿਧਾਂਤ ਨਾਲੋਂ ਤੋੜਨ ਵਾਸਤੇ ਬੁੱਤ ਬਣਾ ਕੇ ਬਾਜ਼ਾਰਾਂ ਵਿੱਚ ਭੇਜੇ ਜਾ ਰਹੇ ਨੇ, ਤਸਵੀਰਾਂ ਦੀ ਪੂਜਾ ਵੱਲ ਜੋੜਿਆ ਜਾ ਰਿਹਾ, ਤਸਵੀਰਾਂ ਨੂੰ ਸਰੂਪ ਕਹਿ ਕਹਿ ਕੇ, ਬੁੱਤਾਂ ਨੂੰ ਸਰੂਪ ਕਹਿ ਕਹਿ ਕੇ ਘਰਾਂ ਵਿੱਚ ਭੇਜਿਆ ਜਾ ਰਿਹਾ, ਜਦੋਂ ਕਿ ਗੁਰੂ ਕੀ ਬਾਣੀ ਦਾ ਸਿਧਾਂਤ ਹੈ ਕਿ ਬੁੱਤ ਪੂਜ ਪੂਜ ਹਿੰਦੂ ਮੂਏ। ਕਿ ਆਪਾਂ ਵੀ ਇਵੇਂ ਮਰਨਾ ਵੀ ਐਵੇਂ ਆਪਾਂ ਵੀ ਬੁੱਤਾਂ ਦੀ ਪੂਜਾ ਕਰ ਕਰਕੇ, ਫੋਟੋਆਂ ਦੀ ਪੂਜਾ ਕਰ ਕਰਕੇ ਸੰਸਾਰ ਤੋਂ ਮਰ ਖੱਪ ਕੇ ਤੁਰ ਜਾਣਾ? ਨਹੀਂ, ਸਾਨੂੰ ਤੇ ਗੁਰ ਮੂਰਤ ਗੁਰ ਸ਼ਬਦ ਹੈ ਸਾਧ ਸੰਗਤ ਵਿੱਚ ਪ੍ਰਗਟੀ ਆਇਆ, ਸਾਨੂੰ ਤੇ ਗੁਰੂ ਦੇ ਸਿਧਾਂਤ ਨਾਲ ਜੋੜਿਆ ਕਿ ਗੁਰੂ ਦੀ ਮੂਰਤ ਗੁਰੂ ਦਾ ਸ਼ਬਦ ਹੈ, ਤੇ ਜਦੋਂ ਗੁਰੂ ਦੇ ਸ਼ਬਦ ਵਿੱਚੋਂ ਗੁਰੂ ਦੇ ਗੁਣਾਂ ਦੀ ਮੂਰਤ ਹਿਰਦੇ ਵਿੱਚ ਵਸਾਓਗੇ ਤੇ ਸੱਚਮੁੱਚ ਸੋ ਮੂਰਤ ਭਗਵਾਨ ਤੱਕ ਪਹੁੰਚ ਜਾਓਗੇ। ਗਰੀਬ ਨਵਾਜ ਨੇ ਕਿਰਪਾ ਕੀਤੀ, ਕਹਿਣ ਲੱਗੇ ਵੇਖੋ ਜਦੋਂ ਮਨੁੱਖ ਇਸ ਜਗਤ ਰੂਪੀ ਖੇਡ ਦੇ ਵਿੱਚ ਆਉਂਦਾ ਤੇ ਇਹਨੂੰ ਸਮਝਣਾ ਚਾਹੀਦਾ ਕਿ ਤ੍ਰੈ ਗੁਣ ਮਾਇਆ ਜਿਹੜੀ ਬੜੀ ਪ੍ਰਬਲ ਹੈ ਤੇ ਬੜਾ ਵੱਡਾ ਮੋਹ ਪਰਮੇਸ਼ਰ ਨੇ ਵਿਰੋਧੀ ਟੀਮ ਦੇ ਰੂਪ ਵਿੱਚ ਪੈਦਾ ਕੀਤਾ।
ਵਿੱਚ ਹਉਮੈ ਲੇਖਾ ਮੰਗੀਆ ਫਿਰ ਆਵਾ ਜਾਇਆ।
ਜੀਵ ਜਦੋਂ ਹਉਮੈ ਦੇ ਕਾਰਨ ਕਰਮ ਕਰਦਾ ਤੇ ਇਹਦੇ ਤੋਂ ਲੇਖਾ ਮੰਗਿਆ ਜਾਂਦਾ, ਇਹ ਆਉਂਦਾ ਤੇ ਜਾਂਦਾ ਰਹਿੰਦਾ, ਜੰਮਦਾ ਤੇ ਮਰਦਾ ਰਹਿੰਦਾ, ਪਰ ਜੇ ਰੱਬ ਨਾਲ ਜੁੜ ਜਾਵੇ ਤੇ ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਨੇ ਲੇਖਾ ਕੋਈ ਨਾ ਪੁੱਛਈ ਜਾਂ ਹਰ ਬਖਸ਼ੰਦਾ, ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ, ਹਰ ਕੇ ਨਾਮ ਕਬੀਰ ਉਜਾਗਰ ਜਨਮ ਜਨਮ ਕੇ ਕਾਟੇ ਕਾਗਰ। ਜੇ ਉਹਦੇ ਨਾਲ ਜੁੜ ਜਾਵਾਂਗੇ ਤੇ ਸੱਚਮੁੱਚ ਲੇਖਾ ਮੁੱਕ ਜਾਵੇਗਾ, ਨਿਬੜ ਜਾਵੇਗਾ।
ਜਿੰਨਾ ਹਰ ਆਪ ਕਿਰਪਾ ਕਰੇ ਸੇ ਗੁਰ ਸਮਝਾਇਆ।
ਜਿਨ੍ਹਾਂ ਤੇ ਮਾਲਕ ਕਿਰਪਾ ਕਰ ਦਿੰਦਾ ਨਾ, ਫਿਰ ਉਹਨਾਂ ਨੂੰ ਗੁਰੂ ਦੇ ਦੁਆਰਾ ਸਮਝਾਉਂਦਾ ਵੀ ਭਾਈ ਆਹ ਵਿਰੋਧੀ ਟੀਮ ਨੂੰ ਤੇ ਜਿੱਤਣਾ ਸੀ ਤੇ ਤੁਸੀਂ ਇਹਨਾਂ ਨਾਲ ਸਮਝੌਤਾ ਕਰ ਲਿਆ, ਕਿਸੇ ਨੇ ਨਾਈ ਦੀ ਕੈਂਚੀ ਨਾਲ ਸਮਝੌਤਾ ਕਰ ਲਿਆ, ਕਿਸੇ ਨੇ ਨਸ਼ਿਆਂ ਨਾਲ ਸਮਝੌਤਾ ਕਰ ਲਿਆ, ਕਿਸੇ ਨੇ ਵਿਕਾਰਾਂ ਨਾਲ ਸਮਝੌਤਾ ਕਰ ਲਿਆ। ਕਹਿੰਦੇ ਸਗੋਂ ਇਹਨਾਂ ਹਮਲਿਆਂ ਤੋਂ ਸੁਚੇਤ ਰਹਿ ਕੇ ਮੁਕਾਬਲਾ ਕਰਕੇ ਤੂੰ ਆਪਣੇ ਆਪ ਨੂੰ ਇਹਨਾਂ ਤੋਂ ਬਚਾਉਣਾ ਸੀ, ਇਹਨਾਂ ਤੋਂ ਜਿੱਤ ਪ੍ਰਾਪਤ ਕਰਨੀ ਸੀ, ਪਰ ਤੂੰ ਹਾਰ ਗਿਆ ਤੇ ਹਾਰੇ ਹੋਏ ਦਾ ਕੀ ਹਾਲ ਹੁੰਦਾ ਆਪਾਂ ਸਾਰੇ ਜਾਣਦੇ ਹਾਂ। ਗਰੀਬ ਨਵਾਜ਼ ਨੇ ਕਿਰਪਾ ਕੀਤੀ, ਕਹਿਣ ਲੱਗੇ ਜਿਨ੍ਹਾਂ ਤੇ ਕਿਰਪਾ ਕਰਦਾ ਮਾਲਕ ਫਿਰ ਗੁਰੂ ਦੇ ਰਾਹੀਂ ਉਹਨਾਂ ਨੂੰ ਸਮਝਾ ਦਿੰਦਾ।
ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਾਇਆ।
ਇਸ ਲਈ ਮੈਂ ਆਪਣੇ ਗੁਰੂ ਤੋਂ ਸਦਾ ਬਲਿਹਾਰੀ ਤੇ ਸਦਾ ਆਪਣਾ ਆਪ ਘੋਲ ਘੁਮਾਵਾਂ, ਵਾਰ ਨੇ ਬਲਿਹਾਰ ਨੇ ਜਾਵਾਂ, ਕਿਉਂਕਿ ਐਸੇ ਗੁਰੂ ਨੇ ਮੈਨੂੰ ਮਤ ਦੇ ਕੇ ਜਗਤ ਦੀ ਇਸ ਖੇਡ ਦੇ ਵਿੱਚ ਮੈਨੂੰ ਹਾਰਨ ਨਹੀਂ ਦਿੱਤਾ, ਕਿਉਂਕਿ ਥਾਪੀ ਦਿੱਤੀ ਕੰਢ ਜੀਓ, ਮੈਂ ਮਾਲਕ ਦਾ ਪਹਿਲਵਾਨ ਬਣ ਕੇ ਜਿੱਤ ਕੇ ਸੁਰਖਰੂ ਹੋ ਕੇ ਗਿਆ ਜਿੱਥੇ ਆਪ ਜੀ ਨੇ ਪਾਵਨ ਮੁੱਖ ਵਾਕ ਦੀ ਵਿਚਾਰ ਸਰਵਣ ਕੀਤੀ ਹੈ। ਆਓ ਹੁਣ ਸਤਿਗੁਰੂ ਸਾਹਿਬ ਜੀ ਦੀ ਜੋ ਪਵਿੱਤਰ ਬਾਣੀ ਦੀ ਲੜੀਵਾਰ ਕਥਾ ਚੱਲ ਰਹੀ ਹੈ ਉਹ ਅੱਗੇ ਸਰਵਣ ਕਰੀਏ।
ਭਗਤਾ ਮਨ ਆਨੰਦ ਭਇਆ ਹਰ ਨਾਮ ਰਹੇ ਲਿਵਲਾਏ ਰਾਮ।
ਉਹੀ ਰਾਗ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ ਜੋ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 770 ਤੇ ਸ਼ੋਭਨੀਕ ਨੇ, ਦੂਸਰੇ ਪਦੇ ਵਿੱਚ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ ਵੀ ਜਿਹੜੇ ਪ੍ਰਭੂ ਦੇ ਭਗਤ ਨੇ ਉਹਨਾਂ ਦੇ ਮਨ ਵਿੱਚ ਸਦਾ ਆਨੰਦ ਬਣਿਆ ਰਹਿੰਦਾ, ਕਿਉਂਕਿ ਉਹ ਪਰਮੇਸ਼ਰ ਦੇ ਨਾਮ ਵਿੱਚ ਸਦਾ ਆਪਣੀ ਸੁਰਤ ਨੂੰ ਜੋੜੀ ਰੱਖਦੇ ਹਨ।
ਗੁਰਮੁਖੇ ਮਨ ਨਿਰਮਲ ਹੋਆ ਨਿਰਮਲ ਹਰ ਗੁਣ ਗਾਏ ਰਾਮ।
ਗੁਰੂ ਦੇ ਰਾਹੀਂ ਜਦੋਂ ਉਹ ਪਰਮੇਸ਼ਰ ਦੇ ਨਿਰਮਲ ਗੁਣ ਗਾਉਂਦੇ ਨੇ, ਪ੍ਰਭੂ ਦੇ ਪਵਿੱਤਰ ਗੁਣ ਉਹਨਾਂ ਜੀਵਾਂ ਨੂੰ ਨਿਰਮਲ ਭਾਵ ਪਵਿੱਤਰ ਕਰ ਦਿੰਦੇ ਨੇ। ਸੋ ਨਿਰਮਲ ਨਿਰਮਲ ਹਰ ਗੁਣ ਗਾਏ, ਸਭ ਕਹਿੰਦੇ ਜਿਹੜੇ ਖੁਦ ਮੈਲੇ ਨੇ ਉਹਨਾਂ ਦੀ ਸਿਫਤ ਸਲਾਹ ਕੀਤਿਆਂ ਉਹਨਾਂ ਦੇ ਗੁਣ ਗਾਇਆਂ ਤੂੰ ਮੈਲਾ ਹੋ ਜਾਵੇਂਗਾ। ਇਸ ਕਰਕੇ ਪ੍ਰਭੂ ਪਵਿੱਤਰ ਹੈ, ਪ੍ਰਭੂ ਦੇ ਗੁਣ ਗਾ, ਪ੍ਰਭੂ ਦੀ ਵਡਿਆਈ ਕਰ, ਫਿਰ ਤੂੰ ਉਹਦੇ ਨਿਰਮਲ ਗੁਣ ਗਾ ਗਾ ਕੇ ਜੀਵਨ ਦੇ ਵਿੱਚ ਬਹੁਤ ਪਵਿੱਤਰ ਹੋ ਜਾਵੇਂਗਾ।
ਨਿਰਮਲ ਗੁਣ ਗਾਏ ਨਾਮ ਮਨ ਵਸਾਏ ਹਰ ਕੇ ਅੰਮ੍ਰਿਤ ਬਾਣੀ।
ਪ੍ਰਭੂ ਦੀ ਜੋ ਆਤਮਕ ਜੀਵਨ ਦੇਣ ਵਾਲੀ ਸਿਫਤ ਸਲਾਹ ਵਾਲੀ ਬਾਣੀ ਹੈ ਨਾ, ਇਹਦੇ ਰਾਹੀਂ ਜਿਹੜਾ ਜੀਵ ਪਰਮੇਸ਼ਰ ਦੇ ਪਵਿੱਤਰ ਗੁਣ ਗਾਉਂਦਾ ਪ੍ਰਭੂ ਦੇ ਨਾਮ ਨੂੰ ਮਨ ਵਿੱਚ ਵਸਾ ਕੇ।
ਜਿਨ ਮਨ ਵਸਿਆ ਸੇ ਜਨ ਨਿਸਤਾਰੇ ਘਾਟ ਘਾਟ ਸ਼ਬਦ ਸਮਾਣੀ।
ਉਹ ਜਿੱਥੇ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਨੇ ਉੱਥੇ ਭਾਈ ਜਿਨ੍ਹਾਂ ਦੇ ਮਨ ਵਿੱਚ ਪਰਮੇਸ਼ਰ ਦਾ ਨਾਮ ਵਸ ਜਾਂਦਾ ਨਾ, ਉਹ ਇਸ ਭਵ ਸਾਗਰ ਤੋਂ ਪਾਰ ਹੋ ਜਾਂਦੇ ਨੇ ਤੇ ਉਹਨਾਂ ਨੂੰ ਹਰ ਹਿਰਦੇ ਵਿੱਚ ਗੁਰੂ ਦੇ ਸ਼ਬਦ ਰਾਹੀਂ ਪਰਮੇਸ਼ਰ ਸਮਾਇਆ ਹੋਇਆ ਦਿਖਾਈ ਦਿੰਦਾ ਹੈ, ਰਮਿਆ ਹੋਇਆ ਨਜ਼ਰ ਆਉਂਦਾ ਹੈ।
ਤੇਰੇ ਗੁਣ ਗਾਵ ਹੈ ਸਹਿਜ ਸਮਾਵਹ ਸਬਦੇ ਮੇਲ ਮਿਲਾਏ।
ਪ੍ਰਭੂ ਉਹ ਜੀਵ ਸਦਾ ਤੇਰੇ ਗੁਣ ਗਾਉਂਦੇ ਨੇ ਤੇ ਅਡੋਲਤਾ ਵਿੱਚ ਟਿਕ ਕੇ ਤੇਰੇ ਵਿੱਚ ਹੀ ਲੀਨ ਹੋ ਜਾਂਦੇ ਨੇ ਤੇ ਸ਼ਬਦ ਰਾਹੀਂ ਤੂੰ ਗੁਰੂ ਮਿਲਾ ਕੇ ਗੁਰੂ ਦੇ ਸ਼ਬਦ ਦੁਆਰਾ ਜੀਵਾਂ ਨੂੰ ਫਿਰ ਆਪਣੇ ਨਾਲ ਮਿਲਾਉਣਾ, ਜਾਂ ਇੰਜ ਕਹਿ ਲਈਏ ਵੀ ਉਹਨਾਂ ਤੇ ਜਦੋਂ ਕਿਰਪਾ ਹੁੰਦੀ ਹੈ ਤੇ ਉਹ ਗੁਰੂ ਦੇ ਸ਼ਬਦ ਰਾਹੀਂ ਤੇਰੇ ਨਾਲ ਮਿਲਦੇ ਨੇ, ਜਾਂ ਗੁਰੂ ਆਪਣੇ ਸ਼ਬਦ ਵਿੱਚ ਜੋੜ ਕੇ ਸਿੱਖਿਆ ਦੇ ਕੇ ਉਹਨਾਂ ਨੂੰ ਤੁਹਾਡੇ ਨਾਲ ਮਿਲਾ ਲੈਂਦਾ।
ਨਾਨਕ ਸਫਲ ਜਨਮ ਤਿੰਨ ਕੇਰਾ ਜੇ ਸਤਿਗੁਰ ਹਰ ਮਾਰਗ ਪਾਏ।
ਇਹ ਨਾਨਕ ਉਹਨਾਂ ਮਨੁੱਖਾਂ ਦਾ ਜਿਹੜਾ ਜਨਮ ਹੈ ਉਹ ਸਫਲਾ ਹੈ, ਕਾਮਯਾਬ ਹੈ, ਜਿਹੜੇ ਸੱਚਮੁੱਚ ਗੁਰੂ ਦੀ ਸ਼ਰਨ ਵਿੱਚ ਪੈ ਕੇ ਜਿਹੜੇ ਸਦਾ ਹੀ हे मालक तेरे गुण गाउंदे ने ते तेरे विच लीन हो जांदे ने। ऐसे जीव जेड़े सदा सतगुरु दे दसे हुए मार्ग ते तुरदे ने ते सतगुरु ने किहड़ा मार्ग दस्या प्रभु दी बंदगी वाला, भाव नानक सफल जन्म तिन केरा जे सतगुर हर मार्ग पाए, जिन्हां नूं सतगुरु ने हरी दे मार्ग ते तोर दिता प्रभु दी बंदगी वाले रस्ते ते तोर दिता, उन्हां दा ए जीवन सफल है क्योंकि वह सचमुच मालक नाल जुड़ के इस जीवन दे विच कामयाब हो जाते हैं। सतगुरु कृपा करन पावन मुख वाक की लड़ीवार गुर शब्द की विचार करदिया होईयां बेअंत प्रकार दियां भुलां तो खिमा कर देना। कोटान कोट शुकर साहिब सतगुरु गुरु ग्रंथ साहिब जी का, अकाल पुरख वाहेगुरु जी का, आप सारिया संगतां दा। आओ एक बार शब्द दे इस पदे दियां जो संपूर्णता वालियां तुकां हन उन्हां दा पाठ एक बार फिर सरवण करिए।
तेरे गुण गावह सहज समावह सबदे मेल मिलाए, नानक सफल जन्म तिन केरा जे सतगुर हर मार्ग पाए। वाहिगुरु जी का खालसा वाहिगुरु जी की फतेह।